परम सत्कार योग, सम्मान योग, गुरु का खास रूप, गुरु खालसा, साध संगत, जिनके भाग बड़े हैं भाई, तिन साधु संग मुख जुरे। वड्यां भागां वाले हो दीन दुनिया दे मालक सतगुरु श्री गुरु ग्रंथ साहिब जी दे पावन चरणां च संध्या वेले दे सजे हुए दवाना च हाजरियां भर के एकत्र हो के साहिबे कमाल पंथ दे वाली चिट्टियां बाजां वाले शमशेरे बहादुर सतगुरु धन धन श्री गुरु गोबिंद सिंह साहब जी महाराज जी का पवित्र पावन इतिहास सरवण कर रहे। कलगीधर पातशाह जी महाराज जी कल नामा उच्चारण करके सुना रहे ने। भाई साहब भाई गुरबख्श सिंह जी जो भाई राम कुर जी ब्रह्म गयानी हैं वो अगे साहब सिंह लिखारी कोलों सो साखी पिछे सारे बचन लिखवा रहे। ब्रह्मा ने जदों कलयुग ने दसिया कि चार युग पैदा किए, सानू चार भरावां नू पैदा किया, तो उन्हें सानू चारां नू वक्खो वक्खरियां करके पुछया कि दसो तुसी संसार विच जा के अपने राज विच की करोगे। सतयुग ने दसिया मेरे समय च मनुख की उम्र एक लख बरस साल की होगी और मैं सत यज्ञ पूजा और दान का वर्तारा संसार विच वर्तावांगा। मेरे समय च सत बोलन वाले होणगे। त्रेते नूं पुछिया तो त्रेते युग ने दसिया कि मैं अपने समय विच शस्त्र विद्या शस्त्र युद्ध धर्म युद्ध की प्रथा चलावांगा। मेरे समय च शस्त्रधारी लोग होणगे और जिहड़ी मनुख की उम्र है वो 10,000 साल होगी और मनुख का बीजा होया जिहड़ा बीज है वो अगे हो के वधेगा फलीभूत होगा। इस तरह तीसरे भाई द्वापर नूं पुछिया तां द्वापर भी दस रहा तीजा युग अपने वर्तारे दा वर्तना, कलयुग भी दस रहा है। आओ मन बिरतियां एकागर करके सतगुरु जी दा पवित्र पावन इतिहास सरवण करिए। गुरु चरणा दा ध्यान अपने हिरदिया च धारण करदे होया आप दे जीवन ते रसना दे कल्याण नमे ताखिए जी। सतनाम श्री
वाहे गुरु साहिब जीओ।
सतनाम श्री
दोएरा चुप हुए तीजा कै अर्चा कर की वंड।
जदों सतयुग कह के अपनी गल चुप कर गया तो तीजा युग द्वापर जेड़ा तीजा भाई से इन्हां दा ओ बोलिया, ओ कहण लगा मैं घर घर दे विच अर्चना दी वंड करांगा, लोक अर्चना करनगे। अर्चना भी एक प्रकार दी भगती है, अपने इष्ट देव दे चरणां विच पुष्प भेट करने नमस्कार करनी। इस तरह की जिहड़ी अर्चना है वह मैं अपने समय विच घर घर दे विच वंडांगा।
संसार जीवना चार बीज अर्ध पुने अग खंड।
और मेरे समय दे विच मनुखां दी जिहड़ी उम्र है वह 1,000 साल की होगी। 1,000 साल की उम्र, क्योंकि नौ नौ हिस्से जिहड़ी है उम्र घटदी आई है। लख साल की सी सतयुग विच, 10,000 साल की उम्र सी त्रेते विच। द्वापर कहिंदा मेरे समय विच 1,000 साल की उम्र होवेगी और जिहड़े जीवां दे कीते हुए कर्म ने वो जीवां दे कीते हुए जिहड़े कर्म हन वो कर्म चार गुणा हो के वधणगे। जिहड़ा कोई चंगा कम करेगा उहदा चार गुणा फल उहनां नूं अधिक प्राप्त होवेगा। अर्ध पुन अग खंड और अद्धे पुन होणगे जीवां दे जो पापां दा खंडन करनगे। पापां नूं मैं दंड देवांगा, अग खंड दा अर्थ है पापां नूं दंड देवांगा। पाप कर्म जिहड़े ने उहनां ते सजा होवेगी, दंड होवेगा।
ਅਦਕ ਬਿਪਰਿਆ ਛਤਰ ਕੇ ਵਣਜ ਕਰੈ ਜਨ ਆਪ।
ਦੂਜਾ ਅਰਥ ਏਦਾਂ ਵੀ ਕਰਦੇ ਅਰਧ ਪੁੰਨ ਅੱਗ ਖੰਡ, ਕਿ ਜਿਹੜੇ ਅੱਧੇ ਪੁੰਨ ਨੇ ਮਨੁੱਖ ਦੇ, ਪੁੰਨ ਜਿਹੜੇ ਕਰ ਕੀਤੇ ਹੋਣਗੇ ਉਹਨਾਂ ਦੇ ਬਦਲੇ ਜਿਹੜੇ ਪਾਪ ਕੀਤੇ ਹੋਣਗੇ ਪਾਪ ਕੱਟੇ ਜਾਣਗੇ, ਉਹ ਪਾਪਾਂ ਦੇ ਹਿਸਾਬ ਨਾਲ ਅੱਧੇ ਪੁੰਨ ਜਿਹੜੇ ਨੇ ਉਹ ਕੱਟੇ ਜਾਣਗੇ ਤੇ ਬਾਕੀ ਦੇ ਪੁੰਨਾਂ ਦਾ ਫਲ ਜੀਵ ਨੂੰ ਪ੍ਰਾਪਤ ਹੋਵੇਗਾ। ਯਾਨੀ ਕਿ ਏਦਾਂ ਬੈਲੈਂਸ ਜਿਹੜਾ ਹੈ ਉਹ ਬਣਿਆ ਰਹੇਗਾ। ਔਰ ਮੈਂ ਆਪਣੇ ਸਮੇਂ ਦੇ ਵਿੱਚ ਅਧਿਕ ਬਿਪਰ ਅਰ ਛਤਰ ਕੀ ਬਣਜ ਕਰਾਂ ਜਨ ਆਪ, ਜਿਹੜੇ ਬ੍ਰਾਹਮਣ ਆਦਿਕ ਹਨ ਉਹ ਆਪਣੇ ਮੇਰੇ ਸਮੇਂ ਦੇ ਵਿੱਚ ਵਣਜ ਆਦਿਕ ਦੀ ਜਿਹੜੀ ਬਿਰਤੀ ਹੈ ਉਹ ਕਰਨਗੇ। ਛਤਰੀ ਆਦਿਕ ਵੀ ਜਿਹੜੇ ਨੇ ਉਹ ਆਪ ਵਣਜ ਆਦਿਕ ਦੀ ਬਿਰਤੀ ਕਰਨਗੇ।
ਰਾਜਾ ਕੋ ਗੁਰਮਾਨ ਕੈ ਨਿਆਇ ਕਰਾਵੇ ਆਪ।
ਔਰ ਉਹ ਆਪਣਾ ਜਿਹੜਾ ਨਿਆਇ ਹੈ ਆਪਣੇ ਪਰਿਵਾਰਾਂ ਦੀ ਜਿਹੜੀ ਨਿਆਇ ਦੀ ਬਿਰਤੀ ਹੈ ਉਹ ਰਾਜਿਆਂ ਦੇ ਕੋਲ ਜਾ ਕੇ ਕਰਾਇਆ ਕਰਨਗੇ। ਯਾਨੀ ਕਿ ਜਿਹੜੀ ਲੜਾਈਆਂ ਝਗੜਿਆਂ ਦੇ ਕੇਸ ਨੇ ਉਹ ਆਪਣੇ ਘਰ ਦੇ ਵਿੱਚ ਬਹਿ ਕੇ ਪੰਚਾਇਤਾਂ 'ਚ ਨਹੀਂ ਨਿਬੇੜਿਆ ਕਰਨਗੇ। ਉਹ ਜਿਹੜੇ ਕੇਸ ਨੇ ਲੜਾਈਆਂ ਦੇ ਝਗੜਿਆਂ ਦੇ ਉਹ ਰਾਜਿਆਂ ਕੋਲ ਜਾ ਕੇ ਲੋਕ ਇਨਸਾਫ ਲਿਆ ਕਰਨਗੇ। ਉਹਨਾਂ ਨੂੰ ਆਪਣਾ ਗੁਰੂ ਜਾਣ ਕੇ ਰਾਜਿਆਂ ਦੇ ਕੋਲੋਂ ਨਿਆਏ ਕਰਾਇਆ ਕਰਨਗੇ।
ਚੁੱਪ ਹੁਆ ਚੁੱਪ ਚਸਰ ਥਾ ਬ੍ਰਹਮਾ ਕਹਿ ਤੂੰ ਬੋ।
ਕਹਿੰਦੇ ਜਦੋਂ ਤੀਜਾ ਯੁੱਗ ਕਹਿ ਕੇ ਵੀ ਚੁੱਪ ਕਰ ਗਿਆ ਆਪਣੇ ਵਰਤਾਰੇ ਬਾਰੇ, ਕਲਯੁੱਗ ਜਿਹੜਾ ਸੀ ਚੌਥਾ ਪੁੱਤਰ ਸੀ ਬ੍ਰਹਮਾ ਦਾ ਉਹ ਜਦੋਂ ਚੁੱਪ ਕਰ ਗਿਆ ਵੀ ਚੁੱਪ ਕਰਕੇ ਬੈਠਾ ਰਿਹਾ, ਕਲਯੁੱਗ ਕੁਝ ਨਹੀਂ ਬੋਲਿਆ। ਤੇ ਬ੍ਰਹਮਾ ਉਸ ਵੇਲੇ ਕਲਯੁੱਗ ਨੂੰ ਕਹਿਣ ਲੱਗਾ, ਕਲਯੁੱਗ ਤੂੰ ਵੀ ਦੱਸ, ਤੂੰ ਵੀ ਕੁਝ ਬੋਲ ਕੇ ਦੱਸ ਕਿ ਤੂੰ ਕੀ ਕਰੇਗਾ।
ਤਬ ਹਮ ਕਰ ਜੋਰੇ ਨਮਰ ਆਡਿਸ ਟੁਮਰੀ ਕੋਲ।
ਉਸ ਵੇਲੇ ਹੱਥ ਜੋੜ ਕੇ ਕਲਯੁੱਗ ਨੇ ਬੇਨਤੀ ਕੀਤੀ, ਕਹਿਣ ਲੱਗਾ ਹੇ ਬ੍ਰਹਮ ਦੇਵ ਤੂੰ ਸਾਡਾ ਪਿਤਾ ਹੈ ਔਰ ਮੈਨੂੰ ਤੇਰਾ ਆਡਿਸ ਆਸਰਾ ਹੈ, ਮੈਨੂੰ ਤਾਂ ਸਿਰਫ ਤੇਰਾ ਆਸਰਾ ਹੈ, ਮੈਂ ਤਾਂ ਤੇਰੇ ਆਸ਼ਰਿਤ ਰਹਿਣ ਵਾਲਾ ਹਾਂ।
ਹੱਸ ਕਰ ਬ੍ਰਹਮਾ ਬੋਲਿਓ ਪੁੱਤਰ ਪਿਛਾਰੀ ਮੋਰ।
ਜਦੋਂ ਬ੍ਰਹਮਾ ਨੇ ਕਲਯੁੱਗ ਦੀ ਇਹ ਗੱਲ ਸੁਣੀ ਤੇ ਬ੍ਰਹਮਾ ਬੋਲਿਆ, ਕਹਿਣ ਲੱਗਾ ਹੇ ਕਲਯੁੱਗ ਤੂੰ ਮੇਰਾ ਸਭ ਤੋਂ ਪਿਛਲਾ ਪੁੱਤਰ ਯਾਨੀ ਕਿ ਛੋਟਾ ਪੁੱਤਰ ਹੈ ਤੇ ਛੋਟਾ ਪੁੱਤਰ ਜਿਹੜਾ ਹੈ ਉਹ ਆਪਣੇ ਮਾਂ ਬਾਪ ਨੂੰ ਜ਼ਿਆਦਾ ਲਾਡਲਾ ਹੁੰਦਾ ਪਿਆਰਾ ਹੁੰਦਾ, ਤੂੰ ਮੇਰਾ ਸਭ ਤੋਂ ਛੋਟਾ ਪੁੱਤਰ ਹੈ, ਦੂਜੇ ਜਿਹੜੇ ਤੇਰੇ ਭਰਾ ਨੇ ਤੈਨੂੰ ਤੇਰੇ ਤੋਂ ਵੱਡੇ ਨੇ, ਤੂੰ ਪਿਛਲਾ ਪੁੱਤਰ ਹੈ।
ਤੇਰੀ ਇੱਛਾ ਹੋਏ ਜੋ ਸੋ ਮੇਰੋ ਮਨ ਲੋਰ।
ਜੋ ਤੇਰੇ ਮਨ ਦੀ ਇੱਛਾ ਹੋਵੇਗੀ ਉਹ ਮੇਰੇ ਮਨ ਨੂੰ ਵੀ ਚੰਗੀ ਲੱਗੇਗੀ। ਹੇ ਕਲਯੁੱਗ ਤੂੰ ਮੇਰਾ ਸਭ ਤੋਂ ਛੋਟਾ ਪੁੱਤਰ ਹੈ, ਜੋ ਤੇਰੇ ਮਨ ਦੀ ਇੱਛਾ ਹੋਵੇਗੀ ਉਹੀ ਮੇਰੇ ਮਨ ਦੀ ਇੱਛਾ ਹੋਵੇਗੀ, ਉਹੀ ਮੇਰੇ ਮਨ ਨੂੰ ਚੰਗਾ ਲੱਗੇਗਾ।
ਕੁਛ ਤੋਂ ਕਹਿਣੇ ਲਗਾ ਜਨ ਕਰ ਪੁੰਨ ਪਾਪ।
ਉਸ ਵਕਤ ਕਲਯੁੱਗ ਕਹਿਣ ਲੱਗਾ ਕਿ ਮੈਂ ਫਿਰ ਬੋਲਿਆ ਬ੍ਰਹਮਾ ਨੂੰ, ਕਹਿਣ ਲੱਗਾ ਕਿ ਹੇ ਬ੍ਰਹਮ ਦੇਵ ਹੇ ਪਿਤਾ, ਮੈਂ ਆਪਣੇ ਸਮੇਂ ਵਿੱਚ ਜਗਤ ਦੇ ਜਿਹੜੇ ਜੀਵ ਨੇ ਘਰ ਘਰ ਦੇ ਵਿੱਚ ਪਾਪ ਤੇ ਪੁੰਨ ਦਾ ਵਰਤਾਰਾ ਵਰਤਾਵਾਂਗਾ। ਘਰ ਪੁੰਨ ਰੋ ਪਾਪ, ਸਾਰਿਆਂ ਘਰਾਂ ਦੇ ਵਿੱਚ ਪਾਪ ਔਰ ਪੁੰਨ ਦਾ ਜਿਹੜਾ ਵਰਤਾਰਾ ਹੈ ਉਹ ਮੈਂ ਆਪਣੇ ਸਮੇਂ ਦੇ ਵਿੱਚ ਵਰਤਾਵਾਂਗਾ।
ਬੈ ਸੋ ਬਰਕ ਦੁਬੀ ਜਲੇ ਕਰੈ ਤੋ ਪੋਰੀ ਆਪ।
ਔਰ ਜਿਹੜੀ ਮਨੁੱਖ ਦੀ ਉਮਰ ਹੈ ਉਹ 100 ਸਾਲ ਦੀ ਹੋਵੇਗੀ ਮੇਰੇ ਸਮੇਂ ਚ, 9 ਹਿੱਸੇ ਹੋਰ ਘੱਟ ਗਈ, 1000 ਤੋਂ 100 ਸਾਲ ਤੇ ਆ ਗਈ। ਕਹਿੰਦਾ 100 ਵਰਖ ਦੀ ਉਮਰ ਹੋਵੇਗੀ ਮੇਰੇ ਸਮੇਂ ਵਿੱਚ ਔਰ ਜਿਹੜਾ ਜੀਵ ਬੀਜ ਬੀਜੇਗਾ ਉਹ 2 ਗੁਣਾ ਹੋ ਕੇ ਉਹਨੂੰ ਫਲ ਪ੍ਰਾਪਤ ਹੋਵੇਗਾ।
ਕਰੈ ਤੋ ਭੋਗੈ ਆਪ।
ਔਰ ਜਿਹੜਾ ਜੀਵ ਕਰੇਗਾ ਕਰਮ ਉਹਨੂੰ ਆਪ ਹੀ ਭੋਗਣਾ ਪਵੇਗਾ। ਐਸਾ ਨਹੀਂ ਜਿਵੇਂ ਸਤਯੁਗ ਦੇ ਵਿੱਚ ਦੇਸ਼ ਇੱਕ ਬੰਦਾ ਦੇਸ਼ ਦਾ ਪਾਪ ਕਰਦਾ ਸੀ ਸਾਰੇ ਦੇਸ਼ ਨੂੰ ਭੁਗਤਣਾ ਪੈਂਦਾ ਸੀ। ਦੁਆਪਰ ਤ੍ਰੇਤੇ ਦੇ ਵਿੱਚ ਉਹ ਘਟਦਾ ਗਿਆ ਵੀ ਜੇ ਇੱਕ ਪਿੰਡ ਦੇ ਵਿੱਚ ਕੋਈ ਪਾਪ ਕਰਦਾ ਸੀ ਸਾਰੇ ਪਿੰਡ ਨੂੰ ਭੋਗਣਾ ਪੈਂਦਾ ਸੀ। ਫਿਰ ਅੱਗੇ ਦੁਆਪਰ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਕੋਈ ਇੱਕ ਮੈਂਬਰ ਪਾਪ ਕਰਦਾ ਸੀ ਸਾਰੇ ਟੱਬਰ ਨੂੰ ਭੋਗਣਾ ਪੈਂਦਾ ਸੀ। ਕਲਯੁੱਗ ਕਹਿੰਦਾ ਮੈਂ ਆਪਣੇ ਸਮੇਂ ਵਿੱਚ ਇਹ ਵਰਤਾਰਾ ਵਰਤਾਵਾਂਗਾ ਵੀ ਜਿਹੜਾ ਬੰਦਾ ਜਿਹੜਾ ਪਾਪ ਕਰੇਗਾ ਉਸੇ ਨੂੰ ਭੁਗਤਣਾ ਪਵੇਗਾ। ਇਹ ਨਹੀਂ ਕਿ ਜਿਹੜਾ ਪਾਪ ਕਰੇਗਾ ਉਹਦਾ ਫਲ ਉਹਦੇ ਟੱਬਰ ਨੂੰ ਭੋਗਣਾ ਪਵੇ, ਉਹਦੇ ਦੇਸ਼ ਨੂੰ ਭੋਗਣਾ ਪਵੇ, ਸਾਰੇ ਸਮਾਜ ਨੂੰ ਭੋਗਣਾ ਪਵੇ। ਜਿਹੜਾ ਪਾਪ ਕਰੇਗਾ ਉਸੇ ਨੂੰ ਭੋਗਣਾ ਪਵੇਗਾ। ਜਿਵੇਂ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਚ ਬਚਨ ਕਹੇ ਨੇ, ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀ ਹੈ, ਜੇ ਵੇਹ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀ ਹੈ। ਇਸ ਕਰਕੇ ਕਹਿੰਦੇ ਜੇ ਕੋਈ ਪੜਿਆ ਹੋਇਆ ਬੰਦਾ ਗੁਨਾਹਗਾਰ ਹੋਵੇਗਾ, ਇਹਦਾ ਮਤਲਬ ਨਹੀਂ ਵੀ ਉਹਦੀ ਥਾਂ ਤੇ ਉਹਨੂੰ ਛੱਡ ਕੇ ਕੋਈ ਓਮੀ ਅਨਪੜ੍ਹ ਆਦਮੀ ਜਿਹੜਾ ਉਹਨੂੰ ਮਾਰ ਕੇ ਸਜ਼ਾ ਦਿੱਤੀ ਜਾਵੇ। ਜਿਹੜਾ ਕਰਮ ਕਰੇਗਾ, ਜਿਹੋ ਜਿਹਾ ਪਾਪ ਕਰੇਗਾ, ਉਹਨੂੰ ਆਪ ਹੀ ਭੋਗਣਾ ਪਵੇਗਾ।
ਬਹੁਤ ਪੁੱਤਰ ਬਾਸ਼ਨਾ ਇੱਛਿਆ ਸਿੱਛਿਆ ਸਾਰ।
ਮੇਰੇ ਸਮੇਂ ਵਿੱਚ ਬਹੁਤੇ ਪੁੱਤਰ ਹੋਣਗੇ, ਪੁੱਤਰਾਂ ਦਾ ਜਿਹੜਾ ਹੈ ਉਹ ਵਾਧਾ ਹੋਵੇਗਾ, ਜੀਵਾਂ ਦੇ ਹਿਰਦਿਆਂ ਦੇ ਵਿੱਚ ਬਹੁਤ ਪ੍ਰਕਾਰ ਦੀ ਵਾਸ਼ਨਾ ਹੋਵੇਗੀ ਔਰ ਹਰ ਇੱਕ ਦੇ ਮਨ ਦੇ ਵਿੱਚ ਦੂਜੇ ਨੂੰ ਇੱਛਾ ਹੋਵੇਗੀ ਸਿੱਖਿਆ ਦੇਣ ਦੀ। ਆਪ ਭਾਵੇਂ ਉਸ ਸਿੱਖਿਆ ਦਾ ਉਤਾਰਨੀ ਹੋਵੇ ਨਾ ਹੋਵੇ, ਪਰ ਦੂਜਿਆਂ ਨੂੰ ਸਿੱਖਿਆ ਦੇਣ ਦੀ ਆਪਣੇ ਮਨ 'ਚ ਇੱਛਾ ਧਾਰਨ ਕਰਨਗੇ।
ਸ਼ੂਦਰ ਰਾਜ ਕਰ ਹੀਰਨ ਵੇਦ ਜਾਪ ਹਰ ਧਾਰ।
ਕੋਈ ਸ਼ੂਦਰ ਹੈ ਜਾਂ ਰਾਜ ਘਰ ਦੇ ਵਿੱਚ ਰਾਜ ਘਰਾਣੇ ਵਿੱਚ ਹੈ, ਕੋਈ ਅਹੀਰ ਹੈ, ਔਰ ਜਿਹੜਾ ਜਿਹੜਾ ਵੀ ਵੇਦ ਜਾਪ ਕਰਕੇ ਹਰੀ ਪਰਮੇਸ਼ਰ ਦੇ ਜਾਪ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੇਗਾ।
ਭਗਤ ਕਰੈ ਪਾਪੀ ਤਰੈ ਨਰ ਨਾਰੀ ਦਿਸ ਸੂਦ।
ਜਿਹੜਾ ਜਿਹੜਾ ਵੀ ਭਗਤੀ ਕਰੇਗਾ ਉਹ ਭਾਵੇਂ ਕੋਈ ਬ੍ਰਾਹਮਣ ਹੈ ਤੇ ਭਾਵੇਂ ਕੋਈ ਸ਼ੂਦਰ ਹੈ ਤੇ ਭਾਵੇਂ ਕੋਈ ਨਰ ਹੈ ਤੇ ਭਾਵੇਂ ਕੋਈ ਨਾਰੀ ਹੈ, ਉਹਨਾਂ ਸਾਰਿਆਂ ਦਾ ਉਧਾਰ ਹੋਵੇਗਾ। ਕਲਜੋ ਕਹਿੰਦਾ ਮੇਰੇ ਸਮੇਂ ਵਿੱਚ ਭਗਤੀ ਪ੍ਰਧਾਨ ਹੋਵੇਗੀ। ਜਿਹੜਾ ਜਿਹੜਾ ਵੀ ਭਗਤੀ ਕਰੇਗਾ, ਭਾਵੇਂ ਕੋਈ ਸ਼ੂਦਰ ਹੋਵੇ ਤੇ ਭਾਵੇਂ ਕੋਈ ਬ੍ਰਾਹਮਣ ਹੋਵੇ ਤੇ ਭਾਵੇਂ ਕੋਈ ਨਰ ਹੋਵੇ ਤੇ ਭਾਵੇਂ ਕੋਈ ਇਸਤਰੀ ਹੋਵੇ, ਜਿਹੜਾ ਜਿਹੜਾ ਵੀ ਭਗਤੀ ਕਰੇਗਾ ਉਹਦਾ ਮੇਰੇ ਸਮੇਂ ਵਿੱਚ ਉਧਾਰ ਹੋਵੇਗਾ।
ਨੀਚ ਬਾਲ ਜਵਾਨੀ ਤੁਰਕ ਸੰਕਰ ਆਤਮ ਖੂਦ।
ਭਾਵੇਂ ਕੋਈ ਨੀਚ ਹੈ, ਭਾਵੇਂ ਕੋਈ ਬਾਲਕ ਹੈ ਤੇ ਭਾਵੇਂ ਕੋਈ ਜਵਾਨ ਹੈ ਤੇ ਭਾਵੇਂ ਕੋਈ ਸ਼ੰਕਰ ਵਰਣ ਦਾ ਧਾਰਨੀ ਹੈ, ਇਸ ਪ੍ਰਕਾਰ ਨਾਲ ਜਿਹੜਾ ਵੀ ਹੋਵੇਗਾ, ਜਿਹੜਾ ਵੀ ਪਰਮੇਸ਼ਰ ਦੀ ਆਰਾਧਨਾ ਕਰੇਗਾ, ਪਰਮੇਸ਼ਰ ਦੀ ਭਗਤੀ ਕਰੇਗਾ, ਉਹਦਾ ਉਧਾਰ ਹੋਵੇਗਾ, ਉਹਦੀ ਮੁਕਤੀ ਹੋਵੇਗੀ।
ਨਾਮ ਬਿਨਾ ਦੰਡੋ ਸਕਲ ਨਰਕ ਸੁਰਕ ਮਮਰਾਜ।
ਨਾਮ ਤੋਂ ਬਿਨਾ ਹਰ ਇੱਕ ਜੀਵ ਦੇ ਉੱਤੇ ਮੇਰਾ ਦੰਡ ਹੋਵੇਗਾ, ਹਰ ਇੱਕ ਜੀਵ ਨੂੰ ਸਜ਼ਾ ਮਿਲੇਗੀ ਜਿਹੜਾ ਨਾਮ ਨਹੀਂ ਜਪੇਗਾ। ਮੇਰੇ ਸਮੇਂ ਵਿੱਚ ਨਾਮ ਦੀ ਪ੍ਰਧਾਨਤਾ ਹੈ, ਮੇਰੇ ਸਮੇਂ 'ਚ ਪਰਮੇਸ਼ਰ ਦੇ ਨਾਮ ਦਾ ਹੀ ਵਾਧਾ ਹੋਣਾ ਹੈ। ਕੇਵਲ ਕਲਯੁੱਗ ਵਿੱਚ ਨਾਮ ਦਾ ਹੀ ਵਾਧਾ ਹੈ, ਨਾਮ ਦਾ ਹੀ ਬੋਲਬਾਲਾ ਹੈ ਖਾਲਸਾ ਜੀ। ਹੋਰ ਕਿਸੇ ਕਰਮ ਧਰਮ ਨੂੰ ਕਲਯੁੱਗ ਦੇ ਵਿੱਚ ਪ੍ਰਧਾਨਤਾ ਨਹੀਂ ਮਿਲੀ ਹੈ। ਇਸ ਯੁੱਗ ਦੇ ਵਿੱਚ ਤਾਂ ਕੇਵਲ ਰਾਮ ਨਾਮ ਨਿਸਤਾਰਾ, ਯੁੱਗ ਮੈਂ ਰਾਮ ਨਾਮ ਨਿਸਤਾਰਾ, ਰਾਮ ਦੇ ਨਾਮ ਦੇ ਨਾਲ ਹੀ ਜੀਵ ਦਾ ਪਾਰ ਉਤਾਰਾ ਹੋਣਾ ਕਲਯੁੱਗ ਦੇ ਇਸ ਸਮੇਂ ਦੇ ਵਿੱਚ। ਕਲਯੁੱਗ ਆਪ ਦੱਸ ਰਿਹਾ, ਗੁਰੂ ਕਲਗੀਧਰ ਜੀ ਨੂੰ ਬੇਨਤੀ ਕਰਕੇ ਕਹਿੰਦਾ ਜੀ ਮੈਂ ਬ੍ਰਹਮ ਦੇਵ ਨੂੰ ਇਹ ਕਿਹਾ ਆਪਣੇ ਪਿਤਾ ਨੂੰ ਕਿ ਹੇ ਬ੍ਰਹਮ ਦੇਵ, ਮੇਰੇ ਸਮੇਂ ਦੇ ਵਿੱਚ ਜਿਹੜਾ ਨਾਮ ਜਪੇਗਾ ਉਹ ਮੁਕਤ ਹੋਵੇਗਾ, ਨਹੀਂ ਤਾਂ ਨਾਮ ਵੀ ਹੋਣੇ ਹਰ ਇੱਕ ਬੰਦੇ ਨੂੰ ਮੈਂ ਦੰਡ ਦੇਵਾਂਗਾ, ਨਰਕ ਔਰ ਸਵਰਗ ਦੋਵਾਂ ਵਿੱਚ ਮੇਰਾ ਰਾਜ ਹੋਵੇਗਾ। ਜਿਹੜਾ ਜੀਵ ਪਾਪੀ ਹੋਵੇਗਾ ਉਹਨੂੰ ਨਰਕ ਵਿੱਚ ਭੇਜਾਂਗਾ, ਜਿਹੜਾ ਪੁੰਨੀ ਹੋਵੇਗਾ ਉਹਨੂੰ ਮੈਂ ਸਵਰਗਾਂ ਵਿੱਚ ਭੇਜਾਂਗਾ। ਕਹਿੰਦਾ ਇਸ ਤਰ੍ਹਾਂ ਮੇਰੇ ਸਮੇਂ ਵਿੱਚ ਨਰਕ ਤੇ ਸਵਰਗ ਤੇ ਮੇਰਾ ਰਾਜ ਹੋਵੇਗਾ।
ਪੂਹੀ ਦੋਨੋਂ ਗਤਰ ਦੇ ਜੋਨੀ ਅਰਥ ਸਮਾਜ।
ਫਿਰ ਕਹਿਣ ਲੱਗਾ ਕਿ ਜੀਵ ਜਿਹੜੇ ਨੇ ਬਹੁਤ ਪ੍ਰਕਾਰ ਦੀਆਂ ਜੂਨੀਆਂ ਦੇ ਵਿੱਚ ਜਿਹੜੇ ਨੇ ਉਹ ਭਟਕਣਗੇ, ਬਹੁਤ ਪ੍ਰਕਾਰ ਦੀਆਂ ਜੂਨੀਆਂ ਵਿੱਚ ਪ੍ਰਿਥੀ ਪਰ ਦੋ ਹੀ ਤਰ੍ਹਾਂ ਦੇ ਤੋਰੇ ਤੋਰਾਂਗਾ। ਪੂਹੀ ਦੋਨੋਂ ਗਤਰ ਦੇ ਜੋਨੀ ਅਰਥ ਸਮਾਜ। ਕਹਿੰਦਾ ਦੋ ਹੀ ਪ੍ਰਕਾਰ ਦੇ ਜਿਹੜੇ ਰਾਹ ਨੇ ਮੈਂ ਉਹ ਪ੍ਰਿਥਵੀ ਤੇ ਤੋਰਾਂਗਾ। ਇੱਕ ਤਾਂ ਜੀਵਾਂ ਦੇ ਅੰਦਰ ਵਿਸ਼ੇ ਭੋਗ ਦੀ ਬਿਰਤੀ ਹੋਵੇਗੀ, ਦੂਜੀ ਪਦਾਰਥਾਂ ਦੇ ਇਕੱਤਰ ਕਰਨ ਦੀ ਬਿਰਤੀ ਹੋਵੇਗੀ ਕਿ ਅਸੀਂ ਪਦਾਰਥ ਇਕੱਠੇ ਕਰ ਲਈਏ। ਇੱਕ ਵਿਸ਼ੇ ਭੋਗ ਔਰ ਦੂਜੀ ਪਦਾਰਥਾਂ ਦੇ ਇਕੱਤਰ ਕਰਨ ਦੀ ਜਿਹੜੀ ਬਿਰਤੀ ਹੈ, ਇਹੀ ਮੈਂ ਆਪਣੇ ਸਮੇਂ ਵਿੱਚ ਜੀਵਾਂ ਦੇ ਅੰਦਰ ਟੋਰਾਂਗਾ।
ਇਹ ਭਾਵੀ ਪੂਰਨ ਕਰੋ ਤਬ ਜਾਵਾਂਗਾ ਖੂਬ।
ਇਹ ਭਾਵੀ ਇਹ ਇੱਛਾ ਮੈਂ ਆਪਣੀ ਪੂਰਨ ਕਰਾਂਗਾ, ਜੋ ਕਿ ਸੰਸਾਰ ਵਿੱਚ ਮੈਂ ਜਾਵਾਂਗਾ, ਤਾਂ ਹੀ ਜਾਵਾਂਗਾ ਜੇ ਹੇ ਬ੍ਰਹਮਦੇਵ ਮੇਰੀ ਇਹ ਇੱਛਾ ਤੁਸੀਂ ਪੂਰੀ ਕਰੋਗੇ ਕਿ ਮੈਂ ਆਹ ਕੁਝ ਕਰਨਾ। जे मैनू करन वास्ते इजाजत दियोगे ता मैं संसार दे विच मात लोक दी धरती ते जावांगा।
एक तुम्हारे दंड सो अवर न जानो दूब,
एक मैं तुहाडा दंड अपने शरीर ते सहांगा चलांगा, मैं होर किसे दा दंड अपने ते नहीं मनांगा।
सतगुर कै एक समय मैं ब्रह्मा कै तु सुहात।
सर जी सुना रहे ना सारा प्रसंग भाई राम कुवेर साहब नु, महाराज जी कहंदे राम कुवेर जी सिंघो सुनो, इस प्रकार एक समय कलयुग ने फिर ब्रह्मा नु बेनती कीती। ब्रह्मा नु कहन लगा,
सुन सुत भूमि जाइयो धर्म कर्म वख्यात।
आख्या मैनू की आग्या, तो कहंदे ब्रह्मा जी ने आग्या दित्ती के हे पुत्र कलयुग तू हुण जा के मात लोक दी धरती विच प्रगट हो, संसार दे विच जा के प्रगट हो, धर्म कर्म विख्यात, हुण तेरा समा है कि तू जा के अपने धर्म कर्म दा वरकटावा करे।
सुन कलयुग मेरो कर्म हुक्म तू मम आगे आकार।
कलयुग तेनू मेरा हुक्म है और तू मेरी आग्या मनन वाला है, तू मेरे हुक्म दे विच चलन वाला है।
सर्ब मंत्र तुए राज रद नाम मंत्र सिद्ध सार।
हे कलयुग तेरे समय विच दुनिया दे जितने मंत्र ने वो सारे रद्द होणगे, सारे मंत्रा दा राज रद्द होवेगा, यानी कि कोई मंत्र प्रवान नहीं होवेगा। हे कलयुग तेरे समय विच केवल नाम मंत्र ही सिद्ध ते सार होवेगा, केवल जेड़ा नाम मंत्र है गुरु मंत्र है गुरु दा दित्ता होया नाम, ओही नाम मंत्र तेरे समय च सिद्ध होवेगा, होर कोई मंत्र तेरे समय च सिद्ध नहीं होना, होर किसे मंत्र दी तेरे समय च सिद्धि नहीं होनी, केवल नाम मंत्र दी सिद्धि होवेगी।
और जुगन में आसरा बहुत जग तप अर्च।
बाकी जेडे होर युग सन सतयुग त्रेता द्वापर उना दे बेच आसरा सी यज्ञां दा तप दा अर्चना दा, एदां दे जेड़े कर्म कांड सन उना कर्म कांडां दा आसरा सी।
राम नाम जप रसन सुआस कल मैं कारज सर्च।
कलयुग दे विच तेरे समय विच केवल इको नाम परमेश्वर दा जपया होया सिद्ध है, राम दे नाम दे जाप नू अपनी रसना नल जपना, अपने स्वासा नाल जपना, जेड़ा राम दे नाम नू अपनी रसना नाल अपने स्वासा नाल जपदा सतनाम श्री वाहिगुरु। वाहिगुरु कहिंदा है, महाराज जी कहिंदे उहदे सारे कारज सिद्ध हो जांदे ने, क्योंकि कलयुग दे विच केवल एक राम दे नाम दा ही ओट ते आसरा है।
तुहे राज ओए पुत्र जब सब देवन देओ वरज।
हे कलयुग जदों तेरा राज होवेगा, ब्रह्मा कह रहा हे पुत्र जदों तेरा राज होवेगा, जिन्ने देवी देवते ने मैं सारिआं नूं वरज देंगा, तेरे राज विच कोई दखल अंदाजी नहीं करेगा, किसे देवी देवते दी तेरे राज विच दखल अंदाजी नहीं होवेगी।
जो इच्छा त्यों वरतीए नाम मातम गर्जे।
जिवें तेरी इच्छा होवे तू उसे तरह वरत, तेरे समय विच केवल एक नाम दी गरज होवेगी, जिथे नाम दी गरज होवेगी ना उथे तू नहीं होवेगा, जिथे नाम दी गूंज होवेगी नाम दी गड़गड़ाहट होवेगी, जिथे नाम दा खंडा खड़केगा उथे तेरा वासा नहीं होवेगा।
भला तुम्हारा राज होए सकल सिद्ध होए वाच।
तेरा भला राज होवेगा, बड़ा वधिया राज कलयुग तेरा चलेगा, और जेड़े जेड़े गल बचन तू कहे ने वह सारे सिद्ध होणगे, जो मैं कह रहा वह भी सिद्ध होणगे।
थोड़ी करनी फल अधिक तीन राखियो साच।
कहिंदे जेड़े पहले यह गल याद रखी अपने हिरदे दे विच कि तेरे समय विच मनुख दी करनी भावें थोड़ी होवेगी पर उन्हां नूं फल बहुता मिलेगा। कलयुग दा यह फायदा यह लाभ है, महाराज जी ने तो गुरबाणी विच बाकी दे युगां नालों इस कलयुग नूं उत्तम लिखिया। महाराज कहिंदे क्यों उत्तम है, क्योंकि इहदे विच नाम दी कीरत सिद्ध है और थोड़ी करनी करके जीव नूं बहुते फल दी प्राप्ति हुंदी। भावें नाम थोड़ा ही जपे जरूर, कहिंदे उस नाम दे जपे दा फल अधिक प्राप्त हुंदा, बाकी जिहड़े कर्म कांड ने उह वध करोगे फल थोड़ा मिलेगा। पर तेरे समय दे विच इह गल तूं याद रखी कि थोड़ी कीरत कर, थोड़ी करनी करन वालियां नूं भी बहुते फल दी प्राप्ति होवेगी।
पर अंशी पर नार तज नाम त्रै स्वात,
जिहड़े गुरमुख होणगे नाम नाल जुड़े होए ओ पराई अंश ते पराई इस्त्री दा तज के त्याग करके अपने हर एक स्वास नाल परमेश्वर दे नाम दी शलाघा करनगे। गुरमुखां दा इह सुभाअ होवेगा कि वह पराई अंश ते पराई नार दा त्याग करके अपने हिरदे विच और अपने स्वासां द्वारा केवल एक परमेश्वर दे नाम नूं सलाहणगे।
हर भज हर चित हेत हर हर सिद्धकी कुल आस,
हरी दा भजन करनगे, हरी नूं अपने हिरदे च चित रखणगे, चेते रखणगे, हरी नाल हेत करनगे, हर सिद्धकी कुल आस, केवल हरी दी सिद्धक अपने हिरदे भरोसा अपने हिरदे विच रखणगे।
दे अंत की हर बजे तो भी हुए निस्तार,
हर युग तेरे समय दा ए पुन होवेगा मनुखा नूं कि जे कोई सारी जिंदगी नहीं भी जप सकिया अंतले स्वासां विच भी जप लवे शरीर दे अंत समय, अंतले स्वासां विच भी जिहड़ा जाप जप लवे ओहदा भी पार उतारा हो जाएगा, जिवें अजामल ने ते गणका ने अंतले स्वासां च जपिया सी। अंतले स्वासां च जपिया सी ना अजामल ते गणका ने, सारी जिंदगी पाप करदे रहे, पर खालसा जी असी नाम जपदे रहना है, क्योंकि सानू इस गल दा बोध नहीं कि साडा अंतला स्वास केड़ा होना है, कोई भी हो सकदा, इस करके जपदे रहिए ता जो अंतले स्वास विच परमेश्वर दा चिंतन होवे, नाम दी आराधना होवे ते सानू मोक्ष मिल सके। ब्रह्मा कहिंदा जे अंतले समय भी देह दे अंत समय भी कोई हरी दा भजन करेगा ता ओहदा भी निस्तार होवेगा।
ऐसे हर को नित बजो पौजल उतरै पार,
ऐसा जेड़ा हरी अकाल पुरख परमेश्वर है ओनू नित भजो, ओदा नित भजन करो, जिस दा भजन करके जीव इस पौजल तो पार उतरदा है।
ब्रह्म परायण वेकै तन मन अर्दो जावे,
जेड़ा ब्रह्म परायण हो के अपना तन अपना मन उस अकाल पुरख वाहिगुरु परमेश्वर दे चरणा विच अपने गुरु दे चरणा विच अर्पण कर देगा, जिवें अज अमृत वेले मुख वाक सी जिसका तन मन धन सब तिसका सोई सुगड़ सुजानी, एदा जिहड़ा अपना तन मन गुरु दे चरणा विच समर्पण करके कहे कि हे प्रभु तेरा ही ए तन मन धन सब तेरा ही है, तन मन धन सब सौंप गुर को हुक्म मन्ने है पाईया, एदा सतगुरां दे चरणा तामी इस जीव दा निस्तारा हो सकदा है।
ऐसे हर को नित भजो पौजल उतरै पार,
हरी परमेश्वर दा भजन करो, जिस दा भजन करके इस जीव दा पार उतारा हो सकदा है।
ब्रह्म परायण वेकै तन मन अर्पै जुए,
उस ब्रह्म दे प्रायण अधीन हो के अपना तन परमात्मा दे चरणा विच अर्पण करदा है।
तां काबी तूं पै करी इहो हमारी खोए,
कलयुग उहनां दा भी तू डर रखी, जिहड़े इहो जे होणगे ना गुरमुख उहनां दा तू पै रखी अपने मन विच, मेरा डर तां तू रखना ही है, उहनां दा भी रखी जिहड़े इहो जे गुरमुख होणगे परमेश्वर दा भजन करन वाले, परमेश्वर नाल प्यार करन वाले, स्वास स्वास निरंकार दा चिंतन करन वाले, जिन्हां ने अपना तन मन उस परमेश्वर दे चरणा विच अर्पण कीता होया, उहनां दा भी तू पै करिए, तेनू मेरी खत तेरू खोए है ਇਹ ਤੈਨੂੰ ਮੇਰੀ ਆਗਿਆ ਹੈ।
ਇੱਕ ਨਾਮ ਕੋ ਪ੍ਰੇਮ,
ਹੋਰ ਬਾਕੀ ਸਾਰੇ ਆਸਰੇ ਛੱਡ ਕੇ ਜਿਹੜੇ ਆਪਣੇ ਹਿਰਦੇ ਵਿੱਚ ਕੇਵਲ ਇੱਕ ਨਾਮ ਦਾ ਪ੍ਰੇਮ, ਇੱਕ ਨਾਮ ਦੀ ਪ੍ਰੀਤ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਹਨ।
ਤੀਨ ਲੋਕ ਕੋ ਬੇਦ ਕੈ ਜਾਏ ਜਸ ਜੀ ਖੇਮ,
ਤਿੰਨਾਂ ਲੋਕਾਂ ਨੂੰ ਵੇਦ ਕੇ ਸਾਜੁ ਜੀ ਖੇਮ, ਜਿਹੜੀ ਸਾਜੁਜ ਮੁਕਤੀ ਹੈ, ਪਰਮੇਸ਼ਰ ਦੇ ਸਰੂਪ ਦੇ ਵਿੱਚ ਅਭੇਦ ਹੋਣ ਦੀ ਮੁਕਤੀ, ਉਹਨੂੰ ਸਾਜੁਜ ਸਲੋਕ ਸਮੀਪ ਤੇ ਇਸ ਤਰ੍ਹਾਂ ਸਾਜੁਜ ਤੇ ਸਰੂਪ ਮੁਕਤੀ ਜਿਹੜੀ ਹੈ ਇਹ ਮੰਨੀਆਂ ਜਾਂਦੀਆਂ ਚਾਰ ਪ੍ਰਕਾਰ ਦੀਆਂ ਮੁਕਤੀਆਂ ਵਿੱਚ। ਜਾ ਕੇ ਅਭੇਦ ਹੋ ਜਾਂਦੇ ਹਨ।
ਆਪਣੀ ਨਾਰੀ ਸੱਚ ਬਿਤ ਖਾਜ ਅੱਖਾਂ ਜੀ ਬਿਤ,
ਆਪਣੀ ਨਾਰ ਤੇ ਸੰਤੋਖ ਤੇ ਸੱਚ ਦੀ ਵਿਚਾਰ, ਯਾਨੀ ਕਿ ਸੱਚ ਦਾ ਆਪਣੇ ਹਿਰਦੇ ਵਿੱਚ ਪਿਆਰ ਧਾਰਨ ਕਰੇ, ਔਰ ਖਾਣੇ ਯੋਗ ਕੀ ਹੈ ਨਾ ਖਾਣੇ ਯੋਗ ਕੀ ਹੈ ਇਸ ਦੀ ਵਿਚਾਰ ਜੋ ਧਾਰਨ ਕਰੇਗਾ।
ਸੋਈ ਸੰਤ ਗੁਰ ਮਾਨੀਐ ਕਲੂ ਪੁੱਤਰ ਸਤ ਚਿਤ,
ਕਲਯੁਗ ਪੁੱਤਰ ਉਹੀ ਅਸਲ ਵਿੱਚ ਪੂਰਨ ਤੌਰ ਤੇ ਸਤਿਗੁਰੂ ਰੂਪ ਕਹਾਵੇਗਾ, ਉਹੀ ਅਸਲ ਦੇ ਵਿੱਚ ਪੂਰਨ ਸਤ ਸਰੂਪ ਹੋਵੇਗਾ।
ਸਤਯੁਗ ਮੇਰੇ ਸਿਰ ਬਸੋ ਪੂਜਾ ਬਸੋ ਪਿਰਤੇ,
ਲੱਗਾ ਵੀ ਜਿਹੜਾ ਸਤਯੁਗ ਹੈ ਉਹ ਮੇਰੇ ਸਿਰ ਵਿੱਚ ਵਸਦਾ, ਬ੍ਰਹਮਾ ਦੱਸ ਰਿਹਾ ਸਤਯੁਗ ਮੇਰੇ ਸਿਰ ਵਿੱਚ ਵਸਦਾ ਹੈ, ਔਰ ਤ੍ਰੇਤਾ ਜਿਹੜਾ ਹੈ ਉਹ ਮੇਰੀਆਂ ਬਾਹਾਂ ਵਿੱਚ ਵਸਦਾ ਹੈ।
ਦੁਆਪਰ ਬਸੀਓ ਜੰਗ ਮਮ ਤੂੰ ਚਰਨਨ ਕੋ ਸੇ,
ਜਿਹੜਾ ਦੁਆਪਰ ਹੈ ਉਹ ਮੇਰੀਆਂ ਜਾਂਘਾਂ ਵਿੱਚ ਲੱਤਾਂ ਵਿੱਚ ਵਸਦਾ ਹੈ, ਤੇ ਹੇ ਕਲਯੁਗ ਤੂੰ ਮੇਰੇ ਚਰਨਾਂ ਵਿੱਚ ਵਸਦਾ। ਇਹ ਬੜੀ ਗੁਪਤ ਗੱਲ ਹੈ, ਡੂੰਘੀ ਗੱਲ ਹੈ ਕਿ ਕਲਯੁਗ ਦੇ ਵਿੱਚ ਗੁਰੂ ਖਾਲਸਾ ਜੀ ਮਨੁੱਖ ਜਿਤਨੀ ਆਪਣੇ ਹਿਰਦੇ ਵਿੱਚ ਚਰਨਾਂ ਵਾਂਗੂ ਜਿਵੇਂ ਚਰਨ ਨੀਵੇਂ ਹੁੰਦੇ ਨੇ ਏਦਾਂ ਨਿਮਰਤਾ ਧਾਰਨ ਕਰੇਗਾ, ਓਨੀ ਉਹਨੂੰ ਚੜ੍ਹਦੀ ਕਲਾ ਦੀ ਕਲਿਆਣ ਦੀ ਪ੍ਰਾਪਤੀ ਹੋਵੇਗੀ, ਜਿੰਨੀ ਨਿਮਰਤਾ ਹੋਵੇਗੀ ਕਲਯੁਗ ਦੇ ਵਿੱਚ, ਕਿਉਂਕਿ ਚਰਨ ਪ੍ਰਧਾਨ ਨੇ ਨਾ। ਬ੍ਰਹਮਾ ਕਹਿੰਦਾ ਤੂੰ ਮੇਰੇ ਚਰਨਾਂ ਚ ਵਸਦਾ, ਇਸ ਕਰਕੇ ਜਿਹੜਾ ਚਰਨਾਂ ਵਾਂਗੂ ਨੀਵਾਂ ਹੋ ਜਾਂਦਾ ਨਿਮਰਤਾ ਤੇ ਹਲੀਮੀ ਧਾਰਨ ਕਰਦਾ ਕਲਯੁਗ ਦੇ ਸਮੇਂ ਵਿੱਚ, ਜਿੰਨੀ ਨਿਮਰਤਾ ਧਾਰੇਗਾ ਓਨੀ ਉਹਦੀ ਮੋਕਸ਼ ਤੇ ਮੁਕਤੀ ਛੇਤੀ ਹੋਵੇਗੀ।
ਅੰਗ ਅੰਗ ਕੀ ਮੁਕਤ ਏ ਬੇਦ ਮਾਝ ਲਿਖ ਦੇਣ,
ਅੰਗਾਂ ਦੀ ਜਿਹੜੀ ਮੁਕਤੀ ਹੈ ਸਾਰੀ ਵੇਦਾਂ ਦੇ ਵਿੱਚ ਵੀ ਲਿਖੀ ਹੋਈ ਹੈ, ਦੱਸੀ ਹੋਈ ਹੈ।
ਸੋਈ ਸੋ ਸਾਚੀ ਬਲੀ ਸਕਲ ਸਮਾਲਾ ਕੀਨ,
ਜੋ ਵੇਦਾਂ ਵਿੱਚ ਲਿਖਿਆ ਹੋਇਆ ਮੈਂ ਉਹਨੂੰ ਸੱਚ ਜਾਣ ਕੇ ਉਹਦੀ ਸਾਰਿਆਂ ਦੀ ਸੰਭਾਲਣਾ ਕੀਤੀ ਹੈ।
ਆਪਣੋ ਆਪਣੋ ਰਾਜ ਕਰ ਤੁਮ ਆਇਓ ਮਮ ਧਾਮ,
ਆਪਣਾ ਰਾਜ ਕਰਕੇ ਤੁਸੀਂ ਚਾਰੇ ਭਰਾ ਵਾਪਸ ਮੇਰੇ ਘਰ ਦੇ ਵਿੱਚ ਆ ਜਾਣਾ।
ਕਰ ਕਰ ਕਰਨੀ ਕਲਪ ਲਗ ਪਾਈਐ ਆਏ ਆਰਾਮ,
ਇੱਕ ਇੱਕ ਕਲਪ ਤੱਕ ਜਾ ਕੇ ਤੁਸੀਂ ਸੰਸਾਰ ਵਿੱਚ ਆਪਣੀ ਕਰਨੀ ਕਰੋ, ਔਰ ਆਪਣੀ ਕਰਨੀ ਕਰਕੇ ਆ ਕੇ ਮੁੜ ਕੇ ਮੇਰੇ ਵਿੱਚ ਆਰਾਮ ਪ੍ਰਾਪਤ ਕਰੋ।
ਬ੍ਰਹਮ ਵਾਕ ਕੈ ਸੰਗਤਾ ਪਰਾ ਪਸੰਤੀ ਜਾਪ,
ਬ੍ਰਹਮਾ ਦੇ ਵਾਕ ਨੇ ਸੰਗਤਾ ਦੇ ਵਿੱਚ ਪਰਾ ਤੇ ਪਸੰਤੀ, ਖਾਲਸਾ ਜੀ ਚਾਰ ਪ੍ਰਕਾਰ ਦੀਆਂ ਬਾਣੀਆਂ ਦਾ ਜ਼ਿਕਰ ਹੋ ਰਿਹਾ ਹੈ। ਇੱਕ ਪਰਾ ਹੈ ਜੋ ਸਭ ਤੋਂ ਅੰਦਰ ਹੈ, ਵੈਸੇ ਉਲਟਾ ਕਰਮ ਚੱਲਦਾ, ਪਰਾ ਤੋਂ ਗਿਣਤੀ ਹੁੰਦੀ ਹੈ, ਪਰ ਜੇ ਸ਼ੁਰੂਆਤ ਕਰਨੀ ਹੋਵੇ ਤੇ ਪਰਾ ਪਛੰਤੀ ਵੈਖਰੀ ਦਾ ਉਲਟਾ ਕ੍ਰਮ ਕਰ ਦੇਣਾ, ਵੈਖਰੀ ਪਹਿਲਾਂ ਆ ਜਾਏਗੀ, ਬਾਕੀ ਜਿਹੜੀਆਂ ਬਾਣੀਆਂ ਨੇ ਉਹ ਬਾਅਦ ਵਿੱਚ ਆਉਣਗੀਆਂ। ਪਰ ਜਦੋਂ ਆਮ ਬੋਲ ਚਾਲ ਦੇ ਵਿੱਚ ਇਹ ਬਾਣੀਆਂ ਦੀ ਤਰਤੀਬ ਇਸ ਤਰ੍ਹਾਂ ਆਉਂਦੀ, ਪਹਿਲਾਂ ਪਰਾ ਬਾਣੀ ਦੁਆਰਾ ਪਰਮੇਸ਼ਰ ਦਾ ਜਾਪ ਕਰਨਾ, ਫਿਰ ਪਛੰਤੀ। ਪਰਾ ਬਾਣੀ ਖਾਲਸਾ ਜੀ ਸਾਡੀ ਨਾਭੀ ਦੇ ਵਿੱਚੋਂ ਉੱਠਦੀ ਹੈ, ਉਹਨੂੰ ਪਰਾ ਬਾਣੀ ਕਹਿੰਦੇ ਨੇ। ਜਿਹੜੀ ਪਛੰਤੀ ਹੈ ਉਹ ਸਾਡੇ ਹਿਰਦੇ ਵਿੱਚੋਂ ਉੱਠਦੀ ਹੈ। ਵੈਸੇ ਹੋਰ ਵੀ ਮਹਾਂਪੁਰਖਾਂ ਨੇ ਇਹਦੇ ਬਾਰੇ ਵਿਚਾਰ ਦੱਸੀ ਹੈ, ਪਰਾ ਜਿਹੜੀ ਹੈ ਉਹ ਸਰੀਰ ਤੋਂ ਪਰੇ ਹੋ ਕੇ ਸੁੱਤੇ ਸਿੱਧੀ ਉਤਰਦੀ ਹੈ, ਇਸ ਤਰ੍ਹਾਂ ਵੀ ਜ਼ਿਕਰ ਕਰਦੇ ਨੇ। ਪਰ ਇੱਥੇ ਯੋਗ ਦੇ ਮੁਤਾਬਕ ਜੇ ਵਿਚਾਰ ਕਰੀਏ ਤੇ ਜਿਹੜੀ ਪਰਾ ਬਾਣੀ ਹੈ ਉਹ ਨਾਭੀ ਵਿੱਚੋਂ ਉੱਠਦੀ, ਨਾਭੀ ਵਿੱਚੋਂ ਗੁਰਮੰਤਰ ਦਾ ਪਰਮੇਸ਼ਰ ਦੇ ਨਾਮ ਦਾ ਚਿੰਤਨ ਹੋਣਾ। ਫਿਰ ਪਛੰਤੀ ਹੈ, ਪਛੰਤੀ ਹਿਰਦੇ ਦੇ ਵਿੱਚੋਂ ਬਾਣੀ ਉਤਪੰਨ ਹੁੰਦੀ ਹੈ, ਜਿਹਦਾ ਜ਼ਿਕਰ ਗੁਰਬਾਣੀ ਵਿੱਚ ਸਭ ਜਪਜੀ ਸਾਹਿਬ ਚ ਸਤਿਗੁਰਾਂ ਕੀਤਾ ਨਾ ਕੇਤੀਆਂ ਬਾਣੀ, ਉਹ ਜਿਹੜੀਆਂ ਕੇਤੀਆਂ ਬਾਣੀ ਕਿਹਾ ਉਹ ਬਾਣੀ ਦਾ ਮਤਲਬ ਵੀ ਚਾਰ ਪ੍ਰਕਾਰ ਦੀਆਂ ਕਿਤਨੀਆਂ ਹੀ ਬਾਣੀਆਂ ਨੇ। ਸੋ ਇੱਥੇ ਮਹਾਰਾਜ ਜੀ ਕਹਿ ਰਹੇ ਨੇ ਬ੍ਰਹਮਾ ਕਹਿ ਰਿਹਾ ਤੇ ਬ੍ਰਹਮਾ ਦੀਆਂ ਗੱਲਾਂ ਗੁਰੂ ਕਲਗੀਧਰ ਜੀ ਅੱਗੇ ਦੱਸ ਰਹੇ ਨੇ ਸਿੰਘਾਂ ਨੂੰ। ਕਹਿੰਦੇ ਭਾਈ ਇੱਕ ਪਰਾ ਬਾਣੀ ਹੈ ਜਿਸ ਦੁਆਰਾ ਜਾਪ ਹੁੰਦਾ, ਇੱਕ ਪਛੰਤੀ ਹੈ ਜਿਸ ਦੁਆਰਾ ਜਾਪ ਹੁੰਦਾ ਹੈ।
ਮਦਮਾ ਬੈ ਕਈ ਜਾਪ ਰਸ ਚਰ ਵੇਦ ਇਸ ਥਾਪ।
ਫਿਰ ਮਦਮਾ ਬਾਣੀ ਹੈ ਜਿਹੜੀ ਕੰਠ ਦੇ ਵਿੱਚੋਂ ਉਤਪੰਨ ਹੁੰਦੀ ਹੈ। ਫਿਰ ਵੈਖਰੀ ਬਾਣੀ ਹੈ ਜਿਹੜੀ ਜ਼ੁਬਾਨ ਤੋਂ ਰਸਨਾ ਦੁਆਰਾ ਉਤਪੰਨ ਹੁੰਦੀ ਹੈ। ਇਹ ਚਾਰ ਪ੍ਰਕਾਰ ਦੀਆਂ ਬਾਣੀਆਂ ਦੇ ਜਾਪ ਦੁਆਰਾ ਚਾਰ ਵੇਦਾਂ ਦੇ ਵਿੱਚ ਇਹਨਾਂ ਨੂੰ ਥਾਪਿਆ ਗਿਆ, ਦੱਸਿਆ ਗਿਆ।
ਨਾਰਾਇਣ ਦੇਵ ਹੈ ਪਰਾਤਾ ਨਰਪਿਅੰਤੀ ਇਸ਼ਟ।
ਖਾਲਸਾ ਜੀ ਜਿਹੜਾ ਨਾਰਾਇਣ ਹੈ ਉਹ ਦੇਵਤਾ ਮੰਨਿਆ ਪਰਾ ਬਾਣੀ ਦਾ, ਤੇ ਪਛੰਤੀ ਦਾ ਜਿਹੜਾ ਇਸ਼ਟ ਹੈ ਉਹ ਨਰਦੇਵ ਮੰਨਿਆ ਹੈ।
ਦੇਵੀ ਮੱਧਮ ਬਸੈ ਵਿਆਸ ਬੈ ਕਰੀ ਸਿਟ।
ਜਿਹੜਾ ਵਾਗ ਦੇਵੀ ਹੈ ਉਹ ਮੱਧਮਾ ਦਾ ਗੁਰੂ ਮੰਨਿਆ ਹੈ, ਇਸ਼ਟ ਮੰਨਿਆ, ਤੇ ਜਿਹੜਾ ਵਿਆਸ ਹੈ ਉਹ ਵੈਖਰੀ ਬਾਣੀ ਦਾ ਜਿਹੜਾ ਸ੍ਰਿਸ਼ਟ ਉਹ ਜਿਹੜਾ ਹੈ ਉਹ ਦੇਵੀ ਵੈਖਰੀ ਬਾਣੀ ਦਾ ਦੇਵ ਮੰਨਿਆ ਹੈ।
ਸਵਾਸ ਠਹਿਰਾਵੇ ਨਾਭ ਕਰ ਉੱਠੇ ਤਰੰਗੀ ਤੇ ਪੋਤੇਜ।
ਆਪਣੀ ਨਾਭੀ ਵਾਲੀ ਜਗ੍ਹਾ ਦੇ ਉੱਤੇ ਸਵਾਸਾਂ ਨੂੰ ਠਹਿਰਾਵੇ, ਉੱਥੋਂ ਜਿਹੜੀਆਂ ਤਰੰਗਾਂ ਤੋਜ ਉਤਪੰਨ ਹੁੰਦੀਆਂ ਹਨ।
ਨਾਮ ਭਜਨ ਕੀ ਜੁਗਤ ਹੈ ਮਥੁਰਾ ਬਖਸ਼ੀ ਮੌਜ।
ਮਥੁਰਾ ਕਹਿੰਦਾ ਕਿ ਨਾਮ ਭਜਨ ਦੀ ਜੁਗਤੀ ਦੀ ਮੌਜ ਮੈਨੂੰ ਰਾਮ ਕੁਇਰ ਜੀ ਨੂੰ ਬਖਸ਼ੀ ਹੈ। ਭਾਈ ਰਾਮ ਕੁਇਰ ਜੀ ਕਹਿੰਦੇ ਇਹੋ ਜੀ ਜਿਹੜੀ ਪਰਮੇਸ਼ਰ ਦੇ ਭਜਨ ਦੀ ਮੌਜ ਹੈ ਉਹ ਮੈਨੂੰ ਪਰਮੇਸ਼ਰ ਨੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ।
ਕਹਿ ਕਰ ਸਾਹਿਬ ਸਿੰਘ ਸੁਣੋ ਚੁਪਕੀ ਨੀ ਕਲ ਗਮ।
ਕਹਿੰਦੇ ਸਾਹਿਬ ਸਿੰਘ ਨੂੰ ਭਾਈ ਰਾਮ ਕੁਇਰ ਜੀ ਕਹਿੰਦੇ ਵੀ ਇਹ ਬਚਨ ਗੁਰੂ ਕਲਗੀਧਰ ਜੀ ਨੇ ਕਲਯੁਗ ਦੇ ਸਾਰੇ ਸਾਨੂੰ ਸੁਣਾਏ, ਕਲ ਨਾਮਾ ਸੁਣਾਇਆ, ਔਰ ਕਹਿ ਕੇ ਸਤਿਗੁਰੂ ਜੀ ਚੁੱਪ ਕਰ ਗਏ। ਔਰ ਮਹਾਰਾਜ ਜੀ ਦੇ ਕੋਲ ਜਿਹੜਾ ਕਲਯੁਗ ਸੀ ਗੁਰੂ ਕਲਗੀਧਰ ਕਹਿੰਦੇ ਉਹ ਸਾਨੂੰ ਇਹ ਸਾਰੇ ਬਚਨ ਕਹਿ ਕੇ ਚਲਾ ਗਿਆ। ਪੰਥ ਦੇ ਵਿੱਚ ਸਤਿਗੁਰੂ ਜੀ ਨੇ ਕਲਯੁਗ ਨੂੰ ਮੇਲ ਕਰਨ ਦੀ ਆਗਿਆ ਨਹੀਂ ਦਿੱਤੀ, ਕਿਉਂਕਿ ਕਲਯੁਗ ਆਇਆ ਸੀ ਕਹਿੰਦਾ ਮੈਨੂੰ ਪੰਥ ਚ ਮਿਲਾਓ। ਮਹਾਰਾਜ ਜੀ ਨੇ ਆਗਿਆ ਨਹੀਂ ਦਿੱਤੀ ਕਿ ਤੂੰ ਮੇਰੇ ਪੰਥ ਵਿੱਚ ਨਹੀਂ ਆ ਸਕਦਾ। ਤੋ ਕਲਯੁਗ ਆਪਣੀ ਸਾਰੀ ਵਿਥਿਆ ਸੁਣਾ ਕੇ ਸਤਿਗੁਰਾਂ ਨੂੰ ਵਾਪਸ ਚਲਾ ਗਿਆ।
ਇਹ ਸਾਖੀ ਸਤਿਗੁਰ ਦੇ ਪਰਤ ਸੁਣਤ ਸੁਖ ਸਮ।
ਇਹ ਜਿਹੜੀ ਸਾਖੀ ਹੈ ਭਾਈ ਰਾਮ ਕੁਇਰ ਜੀ ਕਹਿੰਦੇ ਮੈਨੂੰ ਗੁਰੂ ਕਲਗੀਧਰ ਜੀ ਨੇ ਸੁਣਾਈ ਸੀ, ਜਿਸ ਸਾਖੀ ਨੂੰ ਪੜ੍ਹ ਕੇ ਸੁਣ ਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਸੁੱਖਾਂ ਦੇ ਵਿੱਚ ਬਿਰਧੀ ਹੁੰਦੀ ਹੈ, ਇਹੋ ਜੀ ਸਾਖੀ ਮੈਨੂੰ ਦਸਵੇਂ ਪਾਤਸ਼ਾਹ ਨੇ ਸੁਣਾਈ ਹੈ, ਜਿਸ ਨੂੰ ਕਲ ਨਾਮਾ ਕਹਿੰਦੇ ਹਨ।
ਦੋਹੇਰਾ ਸਭਾ ਸਰਬ ਕਵੀਨ ਬਿਕੈ ਇਸ ਵਿਦ ਭਇਓ ਸੰਵਾਦ।
ਜੀ ਇਸ ਤਰ੍ਹਾਂ ਦਾ ਸੰਵਾਦ ਸਾਰੇ ਕਵੀਆਂ ਦੀ ਸਭਾ ਵਿੱਚ ਹੋਇਆ, ਕਵੀ ਵੀ ਬੈਠੇ ਸੀ ਉਸਤੇ ਮਹਾਰਾਜ ਜੀ ਦੇ ਸਭਾ ਵਿੱਚ ਦੀਵਾਨ ਵਿੱਚ ਜਦੋਂ ਇਹ ਸਾਰਾ ਸੰਵਾਦ ਹੋਇਆ।
ਧਨ ਧਨ ਸਵੀ ਕੈ ਹਿਰਦੈ ਅਧਿਕ ਅਹਿਲਾਦ।
ਸਾਰੇ ਕਹਿੰਦੇ ਨੇ ਗੁਰੂ ਕਲਗੀਧਰ ਜੀ ਧਨ ਹਨ, ਕਲਗੀਧਰ ਜੀ ਧਨ ਹਨ, ਸਭ ਦੇ ਹਿਰਦੇ ਵਿੱਚ ਬੜਾ ਭਾਰੀ ਅਹਿਲਾਦ ਹੈ, ਸਭ ਦੇ ਹਿਰਦਿਆਂ ਵਿੱਚ ਬੜਾ ਭਾਰੀ ਖੁਸ਼ੀ ਤੇ ਆਨੰਦ ਹੈ।
ਜੋ ਪਈ ਉੱਠੇ ਪ੍ਰਭੂ ਮੰਦਰ ਕੋ ਗਏ।
ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਹੋ ਗਈ, ਕਵੀਆਂ ਦੀ ਸਭਾ ਦੀ ਸਮਾਪਤੀ ਹੋਈ ਤੇ ਪਾਤਸ਼ਾਹ ਜੀ ਦੀਵਾਨ ਵਿੱਚੋਂ ਉੱਠੇ ਨੇ। ਉੱਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨਿਜ ਮਹਿਲਾਂ ਵਿੱਚ ਮੰਦਰਾਂ ਵਿੱਚ ਆਏ ਹਨ।
ਨਾਨਾ ਰਸ ਆਹਾਰਿਆ ਚਿਲੇ।
ਪ੍ਰਸ਼ਾਦੇ ਦਾ ਸਮਾਂ ਸੀ, ਨਾਨਾ ਪ੍ਰਕਾਰ ਦੇ ਰਸਾਂ ਦੇ ਸਹਿਤ ਭੋਜਨ महाराज गुरु कलगीधर जी ने अंगीकार किते हन।
हुण प्रियंक भर करो आराम।
सतगुरु जी पलंगे दे उत्ते गुरुदेव ने आराम किया है।
इम संवाद कवियां ने अब्रामो।
जी इस तरह कवियां दे नाल सतगुरां दा संवाद होया। कवियां दे नाल महाराज जी दी ये चर्चा हुई है।
देश विदेश में कवि गुणी।
खालसा जी देशां विदेशां विच बड़े बड़े गुणी ते विद्वान कवि हन।
आवे चले सो कीरत सुनी।
जदों गुरु कलगीधर दी कीरत सुनदे ने, दसवें पातशाह दा जस सुनदे ने, सुन सुन के ओ कवि महाराज जी दे दर्शन करन वास्ते, गुरुदेव दे दीदार करन वास्ते महाराज जी कोल आउंदे हन।
दर्द करोड़ो लगे बख्शंते, जुग लोकन के सुखन लभंते।
खालसा जी जिहड़े कवि सतगुरां दे दीवान विच सतगुरां दे चरणां विच हाजिर हुंदे ने, कहिंदे हजारां नहीं करोड़ां रुपया महाराज जी उहनां कवियां नूं बख्शदे ने। विद्वानां दी इन्नी कदर करदे सतगुरु, करोड़ा रुपया उन्हां विद्वान कवियां नूं बख्शदे ने। केवल रुपया ही नहीं, पैसा ही नहीं बख्शदे, बल्कि दोहां जहानां दा सुख बख्श दिंदे ने। लोक ते परलोक दा सुख उन्हां कवियां नूं गरीब नवाज सच्चे पातशाह जी बख्शदे। कहिंदे उन्हां कवियां नूं दोहां जहानां दे सुख महाराज जी दे चरणां विचों लभदे हन।
अमृत राय कवि के आयो।
कहिंदे इक अमृत राय नाम दा कवि लाहौर दा रहण वाला सी, बड़ा विद्वान कवि सी अमृत राय। अमृत राय नाम दा एक कवि सतगुरु दसवें पातशाह दे चरणां विच आया है।
कर कीरत को कवित ले आयो।
सतगुरां दी कीर्ति दा एक कवित रच के ना, बड़ा सोहना कवित रचिया, जिहदे विच गुरु कलगीधर दी कीरत है, दसवें पातशाह दा सुजस है। एहो जिहा इक बड़ा सुंदर कवित रच के ए अमृत राय कवि लैके आया है।
मिलियो प्रथम कीन प्रणाम।
सतगुरां नूं मिल के आके इन्हें पहला बड़े अदब और सत्कार नाल गुरुदेव दे पावन पवित्र चरणां विच प्रणाम कीती है, नमस्कार कीती है।
और सुनाए सुजस अब्राम।
और फिर गुरु कलगीधर दा सुजस वर्णन करके जिहड़ा कवित लियाया सी रच के, ਉਹ ਕਵਿਤ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਦੇਵ ਦੀ ਉਪਮਾ ਵਿੱਚ ਇਹਨੇ ਉਚਾਰਨ ਕੀਤਾ ਹੈ।
ਕਵਿਤ ਜਿਹੀ ਹੋਰ ਜਾਓ ਅਤ ਆਦਰਤਾ ਤੇ ਪਾਓ।
ਕਿਹਾ ਹੈ ਦਸਵੇਂ ਪਾਤਸ਼ਾਹ, ਮੈਂ ਜਿਸ ਪਾਸੇ ਵੀ ਜਾਂਦਾ ਹਾਂ, ਜਿਸ ਵੀ ਜਗ੍ਹਾ ਤੇ ਜਾਂਦਾ ਹਾਂ, ਕਿਉਂਕਿ ਵਿਦਵਾਨ ਸੀ, ਵਿਦਵਾਨ ਜਿੱਥੇ ਵੀ ਜਾਂਦਾ ਉਹਦਾ ਆਦਰ ਹੁੰਦਾ, ਸਤਿਕਾਰ ਹੁੰਦਾ। ਕਹਿੰਦਾ ਮੈਂ ਜਿਸ ਜਗ੍ਹਾ ਤੇ ਵੀ ਜਿੱਥੇ ਵੀ ਜਾਂਦਾ ਮੈਨੂੰ ਹਰ ਥਾਂ ਤੇ ਆਦਰ ਮਿਲਦਾ, ਹਰ ਥਾਂ ਤੇ ਮੈਨੂੰ ਸਤਿਕਾਰ ਪ੍ਰਾਪਤ ਹੁੰਦਾ ਹੈ।
ਤੇਰੇ ਗੁਣ ਗਨ ਕੋ ਅਗਾਉਂ ਗਨੇ ਸ਼ੇਸ਼ ਜੋ।
ਪਰ ਹੇ ਸਤਿਗੁਰੂ, ਜਿੱਥੇ ਜਿੱਥੇ ਜਾਂਦਾ ਮੈਨੂੰ ਮੇਰੀ ਵਿਦਿਆ ਕਰਕੇ ਸਨਮਾਨ ਮਿਲਦਾ, ਸਤਿਕਾਰ ਮਿਲਦਾ, ਹਰ ਪਾਸੇ ਮੈਨੂੰ ਆਦਰ ਮਿਲਦਾ। ਪਰ ਕਲਗੀਧਰ ਜੀ, ਮੈਂ ਤੁਹਾਡੀ ਉਪਮਾ ਸੁਣੀ ਹੈ ਕਿ ਤੁਹਾਡੇ ਦਰਬਾਰ ਵਿੱਚ ਉਹਨਾਂ ਨੂੰ ਆਦਰ ਮਿਲਦਾ ਜਿਹੜੇ ਨਿਮਰਤਾ ਨਾਲ ਤੁਹਾਡੇ ਚਰਨਾਂ 'ਚ ਝੁੱਕ ਕੇ ਆਉਂਦੇ ਨੇ। ਹਰ ਥਾਂ ਤੇ ਵਿਦਿਆ ਨਾਲ ਮਾਣ ਮਿਲਦਾ, ਪਰ ਤੁਹਾਡੀ ਸਭਾ ਦੇ ਵਿੱਚ ਨਿਮਾਣੇ ਬਣ ਕੇ ਮਾਣ ਮਿਲਦਾ, ਮੈਂ ਇਹ ਸੁਣਿਆ। ਔਰ ਪਾਤਸ਼ਾਹ, ਤੇਰੇ ਗੁਣ ਗਨ ਕੋ ਅਗਾਉਂ ਗਨਾ ਸ਼ੇਸ਼ ਜੋ। ਪਾਤਸ਼ਾਹ, ਤੇਰੇ ਗੁਣਾਂ ਨੂੰ ਮੈਂ ਕੀ ਗਣਾ, ਮੈਂ ਤਾਂ ਤੁਹਾਡੇ ਗੁਣ ਗਾਉਣ ਲੱਗਾ ਸੀ, ਪਰ ਜਦੋਂ ਮੈਂ ਵੇਖਿਆ ਕਿ ਤੁਹਾਡੇ ਗੁਣ ਤਾਂ ਸ਼ੇਸ਼ ਨਾਗ ਵੀ ਗਾਇਨ ਕਰ ਰਿਹਾ, ਤੇ ਮੇਰੇ ਵਰਗੇ ਕਵੀ ਦੀ ਕੀ ਬੁਗਤ ਹੈ। ਜਿੱਥੇ ਏਡਾ ਵੱਡਾ ਸ਼ੇਸ਼ ਨਾਗ ਆਪਣੇ ਇੱਕ ਹਜ਼ਾਰ ਮੂੰਹ ਦੇ ਨਾਲ ਤੁਹਾਡਾ ਜਸ ਕਥਨ ਕਰ ਰਿਹਾ, ਉੱਥੇ ਮਹਾਰਾਜ ਮੇਰੇ ਵਰਗਾ ਇੱਕ ਤੁੱਛ ਜਿਹਾ ਕਵੀ, ਨੀਵਾਂ ਜਿਹਾ ਕਵੀ ਕੀ ਜਸ ਕਰੇਗਾ, ਕੀ ਵਡਿਆਈ ਕਰੇਗਾ। ਮਹਾਰਾਜ, ਤੁਹਾਡਾ ਸੁਜਸ, ਤੁਹਾਡੀ ਉਪਮਾ ਤਾਂ ਸ਼ੇਸ਼ ਨਾਗ ਵੀ ਆਪਣੇ ਮੁਖ ਰਾਹੀਂ ਗਾਇਨ ਕਰ ਰਿਹਾ। ਹਾਂਜੀ,
ਹੀਰ ਚੀਰ ਮੁਕਤਾ ਜਿਦੇਤ ਦਿਨ ਪ੍ਰਤ ਦਾ।
ਪ੍ਰਭੂ, ਤੁਹਾਡੇ ਚਰਨਾਂ ਵਿੱਚ ਜਿਹੜਾ ਆਉਂਦਾ ਹੈ ਤੁਸੀਂ ਉਹਨਾਂ ਵਿਦਵਾਨਾਂ ਨੂੰ ਹੀਰੇ ਬੜੇ ਬੜੇ ਕੀਮਤੀ ਸ਼ਬਦ ਪੰਨੇ ਮੋਤੀ ਦਾਨ ਕਰਦੇ ਹੋ, ਸੋਨਾ ਚਾਂਦੀ ਕਿੰਨਾ ਕੁਝ ਮਹਾਰਾਜ ਜੀ ਤੁਸੀਂ ਦਾਨਵੀਰ ਹੋ ਕੇ ਦਾਨ ਕਰਦੇ ਹੋ, ਬੜੇ ਬੜੇ ਹੀਰੇ ਮੋਤੀ ਬੜੇ ਬੜੇ ਸ਼ਬਦ ਪੰਨੇ ਜਵਾਹਰਾਤ ਮਹਾਰਾਜ ਜੀ ਤੁਸੀਂ ਦਾਨ ਕਰਦੇ ਹੋ, ਔਰ ਤੁਹਾਨੂੰ ਇਸ ਤਰ੍ਹਾਂ ਦਿਨ ਪ੍ਰਤੀ ਦਾਨ ਕਰਦਿਆਂ ਵੇਖ ਕੇ
ਤਿਨੈ ਦੇਖ ਦੇਖ ਕੇ ਅਬ ਲਖਤ ਤਨੇਸ਼ ਜੋ
ਰਾਜ ਆਪ ਜੀ ਦੇ ਇਸ ਦਾਨ ਨੂੰ ਵੇਖ ਕੇ ਜਿਹੜਾ ਧਨ ਦਾ ਦੇਵਤਾ ਕੁਬੇਰ ਹੈ ਨਾ ਉਹ ਵੀ ਚਾਹੁੰਦਾ ਕਿ ਮੈਂ ਕਲਗੀਧਰ ਕੋਲੋਂ ਆ ਕੇ ਦਾਨ ਲਵਾਂ। ਜਿਹੜਾ ਸਾਰੀ ਦੁਨੀਆਂ ਨੂੰ ਦਾਨ ਦਿੰਦਾ ਮਾਇਆ ਦਾ ਧਨ ਦਾ, ਤਨੇਸ਼ ਕਹਿੰਦੇ ਨੇ ਕੁਬੇਰ ਨੂੰ, ਜਦੋਂ ਵੇਖਦਾ ਕਿ ਤੁਸੀਂ ਸਭ ਨੂੰ ਦਾਨ ਕਰ ਰਹੇ ਹੋ ਸਭ ਨੂੰ ਦਾਨ ਦੇ ਰਹੇ ਹੋ ਤੇ ਮਹਾਰਾਜ ਉੱਥੇ ਜਿਹੜਾ ਤਨੇਸ਼ ਕੁਬੇਰ ਦੇਵਤਾ ਹੈ ਉਹ ਵੀ ਆਪ ਜੀ ਦੇ ਚਰਨਾਂ ਵਿੱਚੋਂ ਦਾਨ ਲੈਣ ਵਾਸਤੇ ਇੱਛਾ ਰੱਖਦਾ ਕਿ ਮੈਂ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚੋਂ ਆ ਕੇ ਦਾਨ ਪ੍ਰਾਪਤ ਕਰਾਂ।
ਗੁਣ ਮੈਂ ਗੁਣੀ ਕਵੀ ਅੰਮ੍ਰਿਤ ਪੜਈਆ ਮੇਰੋ,
ਮਹਾਰਾਜ ਗੁਣਾਂ ਦੇ ਵਿੱਚੋਂ ਮੈਨੂੰ ਗੁਣੀ ਕਵੀ ਕਿਹਾ ਜਾਂਦਾ ਹੈ ਤੇ ਅੰਮ੍ਰਿਤ ਰਾਏ ਮੇਰਾ ਨਾਮ ਹੈ, ਪਰ ਹੇ ਪ੍ਰਭੂ ਗੁਣਾਂ ਦੇ ਵਿੱਚੋਂ ਗੁਣੀ ਆਪ ਜੀ ਦੇ ਸਾਰੇ ਗੁਣ ਨੇ ਔਰ ਆਪ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਨਾਮ ਜਿਹੜਾ ਹੈ ਉਹ ਪੜਿਆ ਜਾਂਦਾ ਹੈ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਜਾਂਦਾ ਹੈ।
ਜਬ ਇਹਨੇ ਹੇਰੋ ਪਿਆਰ ਕੀਜੇ ਅਮਰੇਸ਼ ਜੋ,
ਹੇ ਪ੍ਰਭੂ ਜਦੋਂ ਮੈਂ ਆਪ ਜੀ ਦੇ ਚਰਨਾਂ ਵਿੱਚ ਆ ਕੇ ਆਪ ਜੀ ਦੇ ਗੁਣੀਆਂ ਤੋਂ ਵੱਡੇ ਵੱਡੇ ਗੁਣ ਸਣਬਣ ਕਰਦਾ ਹਾਂ ਤੇ ਹੇ ਅਮਰਾ ਦੇਵਤਿਆਂ ਦੇ ਵੀ ਈਸ਼ਵਰ ਭਗਵਾਨ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਜੀ ਮੈਨੂੰ ਸਭ ਤੋਂ ਵੱਡਿਆਂ ਤੋਂ ਵੱਡੇ ਨਜ਼ਰ ਆਉਂਦੇ ਹੋ।
ਸ਼੍ਰੀ ਗੁਰੂ ਗੋਬਿੰਦ ਸਿੰਘ ਚੀਰ ਨਿਧ ਪਾਰ ਪੇ ਕਿਰਤ ਤਿਹਾਰੀ ਤੁਮੈ ਕਹਿ ਕੇ ਦਿਨੇਸ਼ ਜੋ,
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਗੁਣੀਆਂ ਤੋਂ ਵੀ ਵੱਡੇ ਗੁਣੀ ਹੋ ਤੇ ਅੰਮ੍ਰਿਤ ਕਵੀ ਨੂੰ ਜਦ ਇਹ ਦੇਖੋਗੇ ਕਿ ਮੇਰੇ ਗੁਣਾਂ ਦੇ ਪੜਨ ਵਾਲਾ ਉਚਾਰਨ ਵਾਲਾ ਹੈ ਤਾਂ ਤੁਸੀਂ ਮੇਰੇ ਨਾਲ ਪਿਆਰ ਕਰੋਗੇ। ਪਿਆਰ ਕੀਜਾ ਅਮਰੇਸ਼ ਜੋ, ਮੇਰੇ ਨਾਲ ਪਿਆਰ ਕਰੋਗੇ ਕਿ ਅੰਮ੍ਰਿਤ ਕਵੀ ਮੇਰੇ ਗੁਣਾਂ ਨੂੰ ਪੜਨ ਵਾਲਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਛੀਰ ਨਿਧ ਪਾਰ ਭਈ, ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੀ ਜਿਹੜੀ ਕੀਰਤ ਹੈ ਉਹ ਸੰਦੇਸ਼ਾ ਦੇਣ ਵਾਸਤੇ ਛੀਰ ਸਮੁੰਦਰ ਤੋਂ ਵੀ ਪਾਰ ਹੋ ਗਈ ਹੈ। ਛੀਰ ਸਮੁੰਦਰ ਹੈ ਨਾ ਦੁੱਧ ਦਾ, ਉਹਦੇ ਤੋਂ ਵੀ ਆਪ ਜੀ ਦੀ ਉਪਮਾ ਪਾਰ ਚਲੀ ਗਈ ਹੈ, ਆਪ ਜੀ ਦੀ ਉਪਮਾ ਦਾ ਸੰਦੇਸ਼ਾ ਉਥੋਂ ਵੀ ਪਾਰ ਦੂਰ ਤੱਕ ਚਲਾ ਗਿਆ ਹੈ।
ਜੋ ਪਈ ਸੁਣ ਪ੍ਰਸੰਨ ਕਲਗੀਧਰ ਹੈ ਕੈ,
ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਰਾਏ ਕਵੀ ਦਾ ਇਹ ਕਵਿਤ ਸੁਣਿਆ, ਸੁਣ ਕੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ।
ਰਾਖਿਓ ਨਿਕਟ ਮਾਨ ਬੋਲ ਕਹਿ ਕਹਿ,
ਬਹੁਤ ਭਾਰੀ ਮਾਣ ਦੇ ਕੇ ਸਤਿਕਾਰ ਦੇ ਕੇ ਗੁਰਦੇਵ ਨੇ ਅੰਮ੍ਰਿਤ ਰਾਏ ਕਵੀ ਨੂੰ ਆਪਣੇ ਕੋਲ ਰੱਖਿਆ ਹੈ।
ਰੋਜ ਦੇਵ ਕਰ ਦਰਬ ਕਨੇਰਾ,
ਮਹਾਰਾਜ ਜੀ ਨੇ ਆਪਣੇ ਖਜ਼ਾਨੇ ਚੋਂ ਰੋਜ਼ੀਨਾ ਦੇਣ ਦਾ ਹੁਕਮ ਕਰ ਦਿੱਤਾ, ਬੇਅੰਤ ਮਾਇਆ ਦੇਣ ਦਾ ਇਹਨੂੰ ਹੁਕਮ ਕਰ ਦਿੱਤਾ।
ਇਹ ਸੁਣ ਸੁਣ ਕਰ ਸੁਜਾ ਸੁਬਡੇਰਾ,
ਅੰਮ੍ਰਿਤ ਰਾਏ ਕਵੀ ਜਿਵੇਂ ਸਤਿਗੁਰਾਂ ਦੀ ਸ਼ਰਨ ਚ ਆਇਆ, ਇਹਦੇ ਵਾਂਗੂ ਹੋਰ ਵੀ ਬੜੇ ਬੜੇ ਕਵੀ ਗੁਰੂ ਕਲਗੀਧਰ ਪਾਤਸ਼ਾਹ ਦਾ ਸੁਜਸ ਸੁਣ ਸੁਣ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਰਹੇ ਨੇ।
ਕਰਨ ਪਰਬ ਪਾਖਾ ਤਿਨ ਕੇ ਨੇ,
ਖਾਲਸਾ ਜੀ ਜਿਹੜਾ ਅੰਮ੍ਰਿਤ ਰਾਏ ਕਵੀ ਹੈ ਇਹਨੇ ਕਰਨ ਪਰਬ ਹੈ ਜਿਹੜਾ ਮਹਾਭਾਰਤ ਦਾ ਉਹਦਾ ਦੇਸ਼ ਭਾਖਾ ਬੋਲੀ ਵਿੱਚ ਅਨੁਵਾਦ ਕੀਤਾ, ਦਸਵੇਂ ਪਾਤਸ਼ਾਹ ਨੇ ਇਹਦੇ ਕੋਲੋਂ ਅਨੁਵਾਦ ਕਰਾਇਆ ਕਿ ਸੰਸਕ੍ਰਿਤ ਵਿੱਚ ਲਿਖਿਆ ਹੋਇਆ ਮਹਾਭਾਰਤ ਦਾ ਜੋ ਕਰਨ ਪਰਬ ਹੈ ਉਹਦਾ ਅਨੁਵਾਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਰਾਏ ਕਵੀ ਕੋਲੋਂ ਕਰਵਾਇਆ।
ਛੰਦ ਬੰਦ ਸੁੰਦਰ ਕਰ ਲੈਨੇ,
ਅੰਮ੍ਰਿਤ ਰਾਏ ਕਵੀ ਬੜੇ ਸੋਹਣੇ ਛੰਦ ਬਣਾਉਂਦਾ ਸੀ, ਛੰਦਾਬੰਦੀ ਦੀ ਬੜੀ ਨਿਯਮਾਵਲੀ ਇਹਨੂੰ ਬੋਧ ਸੀ, ਗਿਆਨ ਸੀ ਇਹਨੂੰ, ਪਿੰਗਲ ਦਾ ਭਲੀ ਪ੍ਰਕਾਰ ਨਾਲ ਗਿਆਨ ਸੀ, ਤੋ ਬੜੇ ਸੋਹਣੇ ਛੰਦ ਬੰਦ ਰਚ ਕੇ ਅੰਮ੍ਰਿਤ ਰਾਏ ਕਵੀ ਨੇ ਕਰਨ ਪਰਬ ਦਾ ਜਿਹੜਾ ਅਨੁਵਾਦ ਗੁਰੂ ਕਲਗੀਧਰ ਦੇ ਹੁਕਮ ਨਾਲ ਕੀਤਾ।
ਲੱਖ ਦਰਬ ਕੀ ਬਖਸ਼ਿਸ਼ ਪਾਏ,
ਸਾਜੀ ਕਰਨ ਪਰਬ ਦੇ ਅਨੁਵਾਦ ਦੇ ਬਦਲੇ ਅਮਰਤ ਰਾਏ ਕਵੀ ਨੂੰ ਗੁਰੂ ਕਲਗੀਧਰ ਜੀ ਨੇ 1,00,000 ਰੁਪਈਆ ਉਹਨਾਂ ਸਮਿਆਂ ਵਿੱਚ ਭੇਟਾ ਦਿੱਤਾ। ਏਡਾ ਸਤਿਗੁਰਾਂ ਦਾ ਉਦਾਰ ਹਿਰਦਾ, ਕਿਉਂਕਿ ਖਾਲਸਾ ਜੀ ਵਿਦਿਆ ਦਾ ਕੋਈ ਗੁਣ ਨਹੀਂ ਹੁੰਦਾ, ਵਿਦਿਆ ਤਾਂ ਪਰਮਾਤਮਾ ਦੀ ਅਮੋਲਕ ਦਾਤ ਹੈ, ਇਹਦਾ ਕੋਈ ਮੋਲ ਨਹੀਂ ਹੈ। ਤੋ ਸਤਿਗੁਰੂ ਜੀ ਵਿਦਿਆਵਾਨਾਂ ਦੀ ਕਦਰ ਕਰਦੇ ਨੇ, ਜਾਣਦੇ ਨੇ ਵਿਦਵਾਨਾਂ ਦੀਆਂ ਲੋੜਾਂ ਵੀ ਹਨ। ਤੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਕਰਨ ਪਰਬ ਦਾ ਅਨੁਵਾਦ ਅਮਰਤ ਰਾਏ ਕਵੀ ਨੇ ਕੀਤਾ, ਉਹਦਾ ਮਹਾਰਾਜ ਸੱਚੇ ਪਾਤਸ਼ਾਹ ਨੇ 1,00,000 ਰੁਪਈਆ ਇਨਾਮ ਦਿੱਤਾ। ਉਹ ਛੰਦ ਬੰਦ ਪੜ੍ਹ ਕੇ ਨਾ ਇੰਨੇ ਖੁਸ਼ ਹੋਏ ਕਿ 1,00,000 ਰੁਪਈਆ ਮਹਾਰਾਜ ਜੀ ਨੇ ਅਮਰਤ ਰਾਏ ਕਵੀ ਨੂੰ ਦਿੱਤਾ।
ਗੁਰ ਕੀ ਕੀਰਤ ਮੈਂ ਬਣਾਏ,
ਸਤਿਗੁਰੂ ਦਸਵੇਂ ਪਾਤਸ਼ਾਹ ਦੀ ਬੜੀ ਸੋਹਣੀ ਕੀਰਤੀ, ਬੜਾ ਸੋਹਣਾ ਸੁਜਸ ਅਮਰਤ ਰਾਏ ਕਵੀ ਨੇ ਵਖਿਆਨ ਕੀਤਾ, ਗਾਇਨ ਕੀਤਾ।
ਹੰਸ ਰਾਮ ਕਵੀ ਪਰਬ ਬਣਾਇਓ,
ਖਾਲਸਾ ਜੀ ਫਿਰ ਇੱਕ ਹੰਸ ਰਾਮ ਨਾਮ ਦਾ ਕਵੀ ਸੀ, ਉਹਨੇ ਵੀ ਇੱਕ ਪਰਬ ਬਣਾਇਆ।
ਦਰੋਣ ਪੁਰਬ ਕੁਬਰੇਸ਼ ਸੁਣਾਇਓ,
ਦਰੋਣ ਪਰਬ ਸੀ ਉਹਦਾ ਅਨੁਵਾਦ ਕੁਬਰੇਸ਼ ਨੇ ਕੀਤਾ। ਕੁਬਰੇਸ਼ ਕੇਸ਼ੋ ਦਾਸ ਦਾ ਲੜਕਾ ਸੀ, ਉਹਨੇ ਬੜਾ ਸੋਹਣਾ ਅਨੁਵਾਦ ਕੀਤਾ, ਕਰਨ ਪਰਬ ਦਾ ਅਨੁਵਾਦ ਕੀਤਾ। ਇਹਨਾਂ ਨੂੰ 60,000 ਰੁਪਈਏ ਉਹਨਾਂ ਸਮਿਆਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਇਹਨਾਂ ਪਰਬਾਂ ਦਾ ਅਨੁਵਾਦ ਕਰਨ ਵਾਸਤੇ ਦਿੱਤਾ। ਇਹ ਕਾਰਨ ਸੀ, ਮਹਾਰਾਜ ਜੀ ਚਾਹੁੰਦੇ ਸਨ ਕਿ ਮੇਰਾ ਖਾਲਸਾ ਵਿਦਿਆਵਾਨ ਵੀ ਹੋਵੇ, ਵਿਦਵਾਨ ਵੀ ਹੋਵੇ, ਮੇਰੇ ਖਾਲਸੇ ਨੂੰ ਪੜ੍ਹਨ ਵਾਸਤੇ ਦੂਜੇ ਗ੍ਰੰਥਾਂ ਨੂੰ ਘੋਖਣਾ ਨਾ ਪਵੇ, ਸੰਸਕ੍ਰਿਤ ਵਿੱਚ ਮਗਜ਼ਮਾਰੀਆਂ ਨਾ ਕਰਨੀਆਂ ਪੈਣ, ਮੇਰਾ ਖਾਲਸਾ ਸੁਖੈਨ ਤਰੀਕੇ ਨਾਲ ਸਾਰਾ ਇਤਿਹਾਸ ਮਹਾਂਭਾਰਤ ਦਾ ਦੇਸ਼ ਦਾ ਪੜ੍ਹ ਸਕਣ। ਇਹਨਾਂ ਖਰਚਾ ਕਰਕੇ ਉਹਨਾਂ ਵਿਦਵਾਨਾਂ ਕੋਲੋਂ ਮਹਾਰਾਜ ਜੀ ਨੇ ਇਹਨਾਂ ਪਰਬਾਂ ਦੇ ਅਨੁਵਾਦ ਕਰਵਾਏ। ਪਰ ਬੜਾ ਵੱਡਾ ਦੁਖਾਂਤ ਵਾਪਰਿਆ ਜਦੋਂ ਸਰਸਾ ਨਦੀ ਸਤਿਗੁਰੂ ਜੀ ਨੇ ਪਾਰ ਕੀਤੀ, ਉਦੋਂ ਉਹ ਸਾਰਾ ਖਜ਼ਾਨਾ ਸਰਸਾ ਨਦੀ ਦੀ ਭੇਟ ਹੋ ਗਿਆ। ਪਰ ਹੁਣ ਵੀ ਕਈ ਪਰਬਾਂ ਦੇ ਅਨੁਵਾਦ ਪੁਰਾਣੇ ਹੱਥ ਲਿਖਤ ਜਿਹੜੇ ਨੇ ਉਹ ਕਈ ਲਾਇਬ੍ਰੇਰੀਆਂ ਵਿੱਚ ਪਏ ਹੋਏ ਮਿਲ ਵੀ ਜਾਂਦੇ ਨੇ, ਪਰ ਉਹ ਛਾਪੇ ਨਹੀਂ ਗਏ, ਉਹ ਪੁਰਾਣੇ ਹੱਥ ਲਿਖਤ ਹੀ ਨੇ ਜਾਂ ਪੱਥਰ ਦੇ ਛਾਪੇ ਪੁਰਾਣੇ, ਉਹ ਕਈ ਲਾਇਬ੍ਰੇਰੀਆਂ ਵਿੱਚ ਪਏ ਹੋਏ ਨੇ, ਕਈ ਵਿਦਵਾਨਾਂ ਕੋਲ ਸਾਂਭੇ ਹੋਏ ਨੇ, ਪਰ ਕਿਸੇ ਪ੍ਰੈਸ ਨੇ ਜਾਂ ਕਿਸੇ ਹੋਰ ਨੇ ਕੋਈ ਉੱਦਮ ਨਹੀਂ ਕੀਤਾ ਉਹਨਾਂ ਨੂੰ ਛਾਪਣ ਵਾਸਤੇ। ਹੰਸ ਰਾਮ ਕਵੀ ਨੇ ਵੀ ਪਰਬ ਦਾ ਅਨੁਵਾਦ ਕੀਤਾ, ਦਰੋਣ ਪਰਬ ਦਾ ਅਨੁਵਾਦ ਕੁਬਰੇਸ਼ ਕਵੀ ਨੇ ਕੀਤਾ।
ਇਸੀ ਰੀਤ ਬੋ ਭਾਖਾ ਬਣੀ,
ਰੀਤੀ ਨਾਲ ਬਹੁਤ ਸਾਰੀ ਦੇਸ਼ ਭਾਖਾ ਬੋਲੀ ਦੇ ਵਿੱਚ ਸੰਸਕ੍ਰਿਤ ਦੇ ਇਹਨਾਂ ਗ੍ਰੰਥਾਂ ਦਾ, ਬਹੁਤ ਸਾਰੇ ਗ੍ਰੰਥਾਂ ਦਾ ਅਨੁਵਾਦ ਇਹਨਾਂ ਕਵੀਆਂ ਨੇ ਵਿਦਵਾਨਾਂ ਨੇ ਕੀਤਾ।
ਮਿਲੇ ਆਨੇ ਸੀ ਵਿਦਗੁਨੀ,
ਇਸੇ ਤਰ੍ਹਾਂ ਬੜੇ ਬੜੇ ਗੁਣੀ, ਬੜੇ ਬੜੇ ਵਿਦਵਾਨ ਕਵੀ ਉਹ ਆ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਮਿਲਦੇ ਹਨ।
ਬਾਵਨ ਕਵੀ ਗਿਣਤੀ ਮੈਂ ਨੀਤ,
ਇਹਨਾਂ ਦੀ ਜਿਹੜੀ ਕੁੱਲ ਗਿਣਤੀ ਆ ਉਹ 52 ਕੀਤੀ ਜਾਂਦੀ, 52 ਕਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਸਭਾ ਦਾ ਸ਼ਿੰਗਾਰ ਸਨ।
ਖਾਵੇ ਚੀਤ,
ਇਹ 52 ਕਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿੰਦੇ ਨੇ, ਬੜੇ ਖੁਸ਼ ਨੇ ਸਾਰੇ ਕਵੀ, ਕਿਉਂਕਿ ਸਤਿਗੁਰਾਂ ਦੀ ਕਿਰਪਾ ਇਹਨਾਂ ਸਾਰਿਆਂ ਤੇ ਵਰਤਦੀ ਹੈ।
ਇੱਕ ਦਿਨ ਸਤਿਗੁਰ ਸਭਾ ਲਗਾਏ, ਬੈਠੇ ਹੁਤੇ ਮਹਾਂ ਦੁੱਤ ਪਾਏ,
ਇਸ ਤਰ੍ਹਾਂ ਬੜੇ ਕਵੀ ਆਉਂਦੇ ਸੀ। ਇੱਕ ਦਿਨ ਗੁਰੂ ਕਲਗੀਧਰ ਦੀ ਸਭਾ ਲੱਗੀ, ਮਹਾਰਾਜ ਜੀ ਬੈਠੇ ਸਨ, ਗੁਰਦੇਵ ਦੀ ਸਭਾ ਲੱਗੀ ਹੋਈ, ਪਾਤਸ਼ਾਹ ਬੈਠੇ ਦੁੱਤ ਪਾ ਰਹੇ ਨੇ, ਸੋਭਾ ਪਾ ਰਹੇ ਨੇ।
ਇੱਕ ਕਵੀ ਚਲ ਕਰਦੇ ਆਇਓ,
ਕਹਿੰਦੇ ਇੰਨੇ ਨੂੰ ਇੱਕ ਕਵੀ ਜਿਹਨੂੰ ਆਪਣੀ ਵਿਦਿਆ ਦਾ ਬੜਾ ਮਾਣ ਸੀ, ਕਿਉਂਕਿ ਸੁਭਾਵਕ ਹੈ ਕਈ ਵਾਰੀ ਵਿਦਿਆ ਪੜ੍ਹਨ ਵਾਲੇ ਜਿਹੜੇ ਵਿਦਵਾਨ ਨੇ ਉਹਨਾਂ ਵਿੱਚ ਆਪਣੀ ਪੜ੍ਹੀ ਹੋਈ ਵਿਦਿਆ ਦਾ ਹੰਕਾਰ ਵੀ ਆ ਜਾਂਦਾ ਹੈ ਕਿ ਅਸੀਂ ਬੜੇ ਪੜ੍ਹੇ ਲਿਖੇ ਹਾਂ, ਵਿਦਵਾਨ ਹਾਂ। ਏਦਾਂ ਦਾ ਹੀ ਇੱਕ ਕਵੀ ਸੀ, ਇਹਦਾ ਨਾਂ ਅੱਗੇ ਇਤਿਹਾਸ ਵਿੱਚ ਚੰਦਨ ਕਵੀ ਆ ਰਿਹਾ ਹੈ, ਚੰਦਨ ਸੀ। ਚੰਦਨ ਨਾਮ ਦਾ ਇਹ ਕਵੀ ਆਪਣੇ ਮਨ ਵਿੱਚ ਹੰਕਾਰ ਕਰਕੇ ਆਇਆ ਕਿ ਮੇਰੇ ਜਿਹਾ ਕੋਈ ਵਿਦਵਾਨ ਨਹੀਂ ਹੋਣਾ, ਮੇਰੇ ਜਿਹਾ ਕੋਈ ਆਲਮ ਧਨੰਤਰ ਕਵੀ ਨਹੀਂ ਹੋਣਾ, ਵਿਦਵਾਨ ਕਵੀ ਤਾਂ ਗੁਰੂ ਜੀ ਕੋਲ ਵੀ ਬੜੇ ਨੇ, ਪਰ ਮੇਰੇ ਵਰਗਾ ਕੋਈ ਕਵੀ ਗੁਰੂ ਜੀ ਕੋਲ ਨਹੀਂ ਹੋਣਾ।
ਨਿਜ ਵਿਦਿਆ ਹੰਕਾਰ ਵਡਾਇਓ,
ਤਾਂ ਇਹਨੂੰ ਆਪਣੀ ਵਿਦਿਆ ਤੇ ਬੜਾ ਭਾਰੀ ਹੰਕਾਰ ਸੀ, ਆਪਣੀ ਵਿਦਿਆ ਤੇ ਬੜੀ ਭਾਰੀ ਹਉਮੈ ਸੀ, ਔਰ ਇੱਕ ਸਵਈਆ ਰਚ ਕੇ ਜਿਹਦੇ ਵਿੱਚ ਇਹਨੇ ਬੜੇ ਗੁੱਝੇ ਜਿਹੇ ਅਰਥ ਲੁਕੋਏ ਹੋਏ ਸਨ, ਵੀ ਸਮਝ ਹੀ ਨਾ ਆਵੇ ਏਦਾਂ ਦਾ ਸਵਈਆ ਕਿ ਨਵਸਾਤ ਕੀਏ ਨਵਸਾਤ ਧੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ, ਏਦਾਂ ਦਾ ਇੱਕ ਛੰਦ ਰਚ ਕੇ ਸਵਈਆ ਰਚ ਕੇ ਗੁਰੂ ਸਾਹਿਬ ਕੋਲ ਲਿਆਇਆ ਤੇ ਕਹਿੰਦਾ ਜੀ ਇਹਦੇ ਅਰਥ ਕਰਵਾਓ ਕਿਸੇ ਆਪਣੇ ਕਵੀ ਕੋਲੋਂ। ਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇਰੇ ਇਸ ਛੰਦ ਦੇ ਅਰਥ ਤਾਂ ਸਾਡੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਸਾਡੇ ਘਾਈਏ ਵੀ ਕਰ ਸਕਦੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਕਵੀਆਂ ਦਾ ਦਰਬਾਰ ਹੈ, ਕਵੀਆਂ ਵੱਲੋਂ ਉਚਾਰਨ ਕੀਤੇ ਹੋਏ ਛੰਦਾਂ ਦੀ ਕਥਾ ਚੱਲ ਰਹੀ, ਕਿਵੇਂ ਗੁਰੂ ਸਾਹਿਬ ਦਾ ਸੁਜਸ ਕਰਦੇ ਨੇ ਕਵੀ, ਉਹ ਕਥਾ ਆਪ ਜੀ ਸਮੇਂ ਸਮੇਂ ਨਾਲ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।